के बोहित नाम के जहाज, तन तन सतगुरु श्री गुरु ग्रंथ साहिब जी महाराज के चरणों विच जुड़ बैठी परम सत्कार जो गुरु खालसा साध संगत जी बड़ी कृपा बख्शिश महाराज ने कीती है, सानू गरीबां नू अपने चरणां च बहण दा मौका दिता, सद्या आवो सिख सतगुरु के प्यारे हो गावो सची बाणी, बाणी तां गावो गुरु केरी बाणियां सिर बाणी। ए बाणी जो परमेश्वर दे अकाल पुरख दे तुर सचखंड तों आई है, तुर की बाणी आई तिन सगली चिंत मिटाई। ਇਹ ਬਾਣੀ ਜਿਹੜੇ ਸਾਡੇ ਸ਼ੰਕੇ ਮਿਟਾਉਂਦੀ ਹੈ, ਇਹ ਬਾਣੀ ਜੋ ਸਾਡੇ ਭਰਮ ਕੱਢਦੀ ਹੈ, ਕਿਉਂਕਿ ਸਾਧ ਸੰਗਤ ਜੀ ਦੁੱਖਾਂ ਦਾ ਕਾਰਨ ਹਨੇਰਾ ਹੀ ਹੈ। ਜਿਸ ਦਿਨ ਹਨੇਰਾ ਮਿਟ ਜਾਏਗਾ ਨਾ, ਉਸ ਦਿਨ ਅਸੀਂ ਸੁਖੀ ਹੋ ਜਾਵਾਂਗੇ। ਸੰਸਾਰ ਸਾਰਾ ਅੱਜ ਦੁਖੀ ਹੈ, ਭੈ ਚਿੰਤਾ ਡਰ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਬਖੀਲੀ ਦਵੈਸ਼ ਨਿੰਦਾ ਚੁਗਲੀ ਕਈ ਪ੍ਰਕਾਰ ਦੇ ਜਿਹੜੇ ਔਗਣ ਨੇ ਉਹ ਸਾਡੇ ਹਿਰਦੇ ਚ ਬੈਠੇ ਨੇ। ਜੇ ਇਹ ਕੱਢ ਦਈਏ ਤਾਂ ਜਿਹੜੀ ਅੰਦਰ ਜੋਤ ਹੈ ਇਹ ਨਿਰੰਕਾਰ ਦੀ ਸਾਫ ਹੋ ਜਾਂਦੀ ਹੈ ਤੇ ਫਿਰ ਆਪਾਂ ਮੁਕਤੀ ਹਾਂ। ਬੰਧਨ ਸਾਰੇ ਹਨੇਰੇ ਕਰਕੇ ਨੇ ਤੇ ਭਰਮ ਵੀ ਪਾਇਆ ਪਰਮੇਸ਼ਰ ਨੇ ਆਪ, ਕਿਉਂਕਿ ਸੰਸਾਰ ਦਾ ਵਰਤਾਰਾ ਚਲਾਉਣਾ ਹੈ ਨਾ, ਇਸ ਕਰਕੇ ਭਰਮ ਵੀ ਪਾ ਦਿੰਦਾ, ਭਰਮ ਵੀ ਆਪ ਹੀ ਪਾਉਂਦਾ। ਦੋਵਾਂ ਸਿਰਿਆਂ ਕਾ ਆਪ ਸਵਾਮੀ, ਖੇਲਾ ਬਿਗਸਾ ਅੰਤਰਜਾਮੀ। ਅੰਤਰਜਾਮੀ ਦਾ ਮਤਲਬ ਆਪਾਂ ਦਾ ਸਮਝ ਅੰਦਰ ਦੀ ਜਾਣਨ ਵਾਲਾ, ਪਰ ਵੈਸੇ ਅਸਲ ਅਰਥ ਇਹਦਾ ਹੈ ਅੰਦਰ ਪ੍ਰੇਰਣ ਵਾਲਾ। ਅੰਤਰ ਆਤਮਾ ਦੇ ਅੰਦਰ ਕਈ ਤਰ੍ਹਾਂ ਦੀ ਪ੍ਰੇਰਣਾ ਕਰਦਾ ਹੈ, ਕਿਸੇ ਦੀ ਬਿਰਤੀ ਨੂੰ ਕਿਸੇ ਪਾਸੇ ਪ੍ਰੇਰ ਦਿੰਦਾ, ਕਿਸੇ ਦੀ ਬਿਰਤੀ ਨੂੰ ਕਿਸੇ ਪਾਸੇ ਪ੍ਰੇਰ ਦਿੰਦਾ ਤੇ ਸੰਸਾਰ ਦਾ ਵਿਹਾਰ ਚੱਲ ਰਿਹਾ। ਜੀਟੀ ਰੋਡ ਤੇ ਗੱਡੀਆਂ ਦੋਵੇਂ ਪਾਸਿਓਂ ਆ ਰਹੀਆਂ ਨੇ, ਦੋਵੇਂ ਪਾਸੇ ਜਾ ਰਹੀਆਂ ਨੇ। ਵਿਚਾਰ ਆਉਂਦੀ ਹੈ ਵੀ ਸਾਰੇ ਇੱਕ ਪਾਸੇ ਕਿਉਂ ਨਹੀਂ ਜਾਂਦੇ। ਸਿੱਧੀ ਜੀ ਗੱਲ ਹੈ, ਜੇ ਇੱਕ ਪਾਸੇ ਸਾਰੇ ਚਲੇ ਗਏ ਇੱਕ ਪਾਸੇ ਭੀੜ ਹੋ ਜਾਏਗੀ, ਇੱਕ ਪਾਸੇ ਨਹੀਂ ਜਾ ਸਕਦੇ। ਦੋਵੇਂ ਪਾਸੇ ਰਾਜਪੁਰੇ ਤੋਂ ਪਟਿਆਲਾ, ਪਟਿਆਲੇ ਤੋਂ ਰਾਜਪੁਰਾ ਰੋਡ ਚੱਲ ਰਿਹਾ ਆਵਾਜਾਈ। ਇਸੇ ਤਰ੍ਹਾਂ ਸੰਸਾਰ ਵਿੱਚ ਜੀਵ ਆ ਵੀ ਰਹੇ ਨੇ, ਜਾ ਵੀ ਰਹੇ ਨੇ। ਭਰਮ ਪਾਇਆ ਹੋਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਹਜ਼ਾਰਾਂ ਕਿਸਮ ਦੇ ਭਰਮ ਨੇ ਜਿਹੜੇ ਜੀਵ ਅੱਜ ਵੀ ਆਪਣੇ ਅੰਦਰੋਂ ਕੱਢ ਕੇ ਰਾਜੀ ਕੋਈ ਨਹੀਂ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਰਮ ਕੱਢਣ ਲਈ ਆਏ। ਜਦੋਂ ਮਹਾਰਾਜ ਆਏ ਤੇ ਸਾਧ ਸੰਗਤ ਜੀ ਕੁਰਸ਼ੇਤਰ ਦੀ ਧਰਤੀ ਤੇ ਸੂਰਜ ਗ੍ਰਹਿਣ ਦਾ ਮੇਲਾ ਤੇ ਚੁੱਲ੍ਹੇ 'ਚ ਅੱਗ ਬਾਲਣ ਲਈ ਗੁਨਾਹ ਸਮਝਿਆ ਜਾਂਦਾ ਹੈ। ਮੇਰੇ ਚੋਜੀ ਪਾਤਸ਼ਾਹ ਨਵਾਂ ਹੀ ਚੋਜ ਕਰਦੇ। ਹਜ਼ਾਰਾਂ ਸਾਲ ਤੋਂ ਇੱਕ ਲੜਾਈ ਚੱਲੀ ਆਉਂਦੀ ਹੈ ਮਾਸ ਖਾਣ ਵਾਲਿਆਂ ਦੀ ਤੇ ਨਾ ਖਾਣ ਵਾਲਿਆਂ ਦੀ। ਅੱਜ ਦੀ ਨਹੀਂ ਹੈ, ਵੇਦਾਂ ਵਿੱਚ ਵੀ ਇਹ ਗੱਲ ਚੱਲਦੀ ਹੈ। ਦੋਵੇਂ ਤਰ੍ਹਾਂ ਦੇ ਸਲੋਕ ਵੇਦਾਂ 'ਚ ਆਉਂਦੇ ਨੇ, ਖਾਣ ਦੇ ਹੱਕ ਵਿੱਚ ਵੀ ਆਉਂਦੇ ਨੇ ਤੇ ਵਿਰੋਧ 'ਚ ਵੀ ਆਉਂਦੇ ਨੇ। ਰਮਾਇਣ ਵਿੱਚ ਵੀ ਆਉਂਦਾ, ਸ਼ਾਸਤਰਾਂ 'ਚ ਵੀ ਆਉਂਦਾ ਤੇ ਸਿਮਰਤੀਆਂ ਵਿੱਚ ਵੀ ਲਿਖਿਆ ਹੋਇਆ, ਔਰ ਮੁਸਲਮਾਨਾਂ ਦੀਆਂ ਪੁਸਤਕਾਂ ਵਿੱਚ ਵੀ ਇਹਦਾ ਬਲੀ ਦਾ ਜ਼ਿਕਰ ਆਉਂਦਾ, ਬਾਈਬਲ ਵਿੱਚ ਵੀ ਆਉਂਦਾ। ਵਿਰੋਧ ਦੋ ਤਰ੍ਹਾਂ ਦਾ ਹੈ, ਇੱਕ ਪਾਸੇ ਖੜੇ ਨੇ ਕਹਿਣ ਵਾਲੇ ਜੋ ਕਹਿੰਦੇ ਵੀ ਮਾਸ ਖਾਣਾ ਜਾਇਜ਼ ਹੈ, ਦੂਜੇ ਪਾਸੇ ਉਹ ਖੜੇ ਨੇ ਜਿਹੜੇ ਕਹਿੰਦੇ ਗੁਨਾਹ ਹੈ ਪਾਪ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਇਹ ਝਗੜਾ ਮਿਟਾ ਦਈਏ। ਖਾਸ ਕਰਕੇ ਉਹਨਾਂ ਦੇ ਮਨ 'ਚੋਂ ਤਾਂ ਮਿਟ ਜਾਵੇ ਜਿਹੜੇ ਗੁਰੂ ਨਾਨਕ ਦੇ ਸਿੱਖ ਨੇ, ਉਹ ਤੇ ਸੁਣ ਲੈਣ ਗੱਲ, ਉਹਨਾਂ ਨੂੰ ਤਾਂ ਸਮਝ ਆ ਜਾਵੇ ਵੀ ਗੱਲ ਕੀ ਹੈ। ਵੈਸੇ ਪੁਰਾਣੇ ਵਿਦਵਾਨਾਂ ਨੇ ਵੀ ਬਹੁਤ ਕੁਝ ਲਿਖਿਆ, ਮਾਸ ਨਹੀਂ ਖਾਣਾ ਇਹਦੇ ਵੀ ਕਾਰਨ ਹਨ। ਕਿਹਨਾਂ ਕਾਰਨਾਂ ਕਰਕੇ ਨਹੀਂ ਖਾਣਾ, ਕਿਉਂ ਨਹੀਂ ਖਾਣਾ ਲਿਖਿਆ, ਕਿਉਂ ਖਾਣਾ ਇਹ ਵੀ ਲਿਖਿਆ। ਤੇ ਜਿਹੜਾ ਝਗੜਾ ਕਰਦਾ ਉਹਨੂੰ ਗਿਆਨ ਨਹੀਂ ਹੁੰਦਾ। ਝਗੜਾ ਕਿੱਥੇ ਹੁੰਦਾ? ਜਨਾਨੀ ਬੰਦਾ ਲੜ ਪੈਂਦੇ ਆ। ਕਦੋਂ ਲੜਦੇ ਆ? ਜਦੋਂ ਦੋਵਾਂ ਦੇ ਮਨ ਚ ਗਿਆਨ ਦੀ ਕੋਈ ਘਾਟ ਆ ਜਾਵੇ, ਇੱਕ ਦੂਜੇ ਪ੍ਰਤੀ ਕੋਈ ਖਿਆਲ ਬਦਲ ਜਾਣ। ਭਰਾ ਭਰਾ ਲੜ ਪੈਂਦੇ, ਪਿਓ ਪੁੱਤਰ ਲੜ ਪੈਂਦੇ ਆ। ਗੱਲ ਕੀ ਹੁੰਦੀ ਹੈ? ਇੱਕ ਦੂਜੇ ਦੇ ਖਿਆਲਾਂ ਨੂੰ ਸਮਝਦੇ ਨਹੀਂ ਔਰ ਉੱਥੇ ਲੜਾਈ ਹੁੰਦੀ, ਝਗੜਾ ਹੁੰਦਾ, ਮੂਰਖ ਬਣਾ ਹੁੰਦਾ। ਲੋਕ ਕਹਿੰਦੇ ਦੇਖੋ ਮੂਰਖ ਬਣੇ ਲੜੀ ਜਾਂਦੇ ਆ। ਸਿਆਣਾ ਬੰਦਾ ਵੇਖ ਕੇ ਕਹਿੰਦਾ ਦੇਖੋ ਮੂਰਖ ਲੜਦੇ ਆ, ਸਮਝ ਕੋਈ ਨਹੀਂ, ਪਤਾ ਕਿਸੇ ਨੂੰ ਵੀ ਨਹੀਂ ਗੱਲ ਦਾ। ਸ਼ਾਸਤਰਾਂ ਚ ਲਿਖੇ ਸਾਰੇ ਬਚਨ ਵਿਦਵਾਨਾਂ ਨੇ ਲਿਖੇ। ਖਾਲਸਾ ਧਰਮ ਸ਼ਾਸਤਰ ਦੇ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 1909 ਦੇ ਵਿੱਚ ਇਹ ਗ੍ਰੰਥ ਤਿਆਰ ਹੋਇਆ ਤੇ ਤਖ਼ਤ ਕੇਸਗੜ੍ਹ ਸਾਹਿਬ ਦੀ ਮੋਹਰ ਹੇਠ ਛਪਿਆ। ਉਹਦੇ ਵਿੱਚ ਇਹ ਮਸਲਾ ਵੀ ਵਿਚਾਰਿਆ ਗਿਆ, ਮਾਸਾ ਆਹਾਰ ਔਰ ਮਾਸ ਦਾ ਤਿਆਗ। ਸਤੋਗੁਣੀ ਬਿਰਤੀ ਨਾਮ ਜਪਣ ਵਾਲੇ ਸਾਧੂ ਦੀ ਹੈ, ਭਜਨ ਕਰਨਾ। ਇਸ ਕਰਕੇ ਸਾਰੇ ਪ੍ਰਾਣੀਆਂ ਚ ਪਰਮਾਤਮਾ ਦੀ ਜੋਤ ਨੂੰ ਦੇਖਣਾ, ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਚ ਰੱਬ ਦੀ ਜੋਤ ਵੇਖਣੀ ਹੈ। ਕਿਸੇ ਦਾ ਬੁਰਾ ਨਹੀਂ ਕਰਨਾ, ਕਿਸੇ ਦਾ ਦਿਲ ਨਹੀਂ ਦੁਖਾਉਣਾ, ਕਿਸੇ ਨੂੰ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਦੁੱਖ ਨਹੀਂ ਦੇਣਾ। ਤੋਂ ਭਾਵ ਹੈ ਵੀ ਮੇਰੀ ਆਤਮਾ ਤੇ ਦੂਜੀ ਆਤਮਾ ਇੱਕੋ ਹੀ ਹੈ। ਜੇ ਮੈਂ ਕਿਸੇ ਦੀ ਆਤਮਾ ਦਿਖਾਵਾਂਗਾ ਤੇ ਪਰਮਾਤਮਾ ਦੁਖੇਗਾ। ਇਹ ਸਾਧੂ ਦੀ ਬਿਰਤੀ ਹੈ। ਇਸ ਕਰਕੇ ਮਾਸ ਦਾ ਤਿਆਗ ਕਰਵਾਇਆ ਜਾਂਦਾ। ਪਰ ਦੂਜਾ ਪਾਸਾ ਸੂਰਬੀਰ ਛੱਤਰੀ ਖਾਲਸੇ ਦਾ ਹੈ। ਮੈਦਾਨੇ ਜੰਗ ਦੇ ਵਿੱਚ ਲਹੂ ਦੀਆਂ ਨਦੀਆਂ ਤਰਨੀਆਂ ਨੇ, ਗੋਲੀਆਂ ਛਾਤੀ 'ਚ ਖਾਣੀਆਂ ਨੇ, ਛਾਤੀ 'ਚ ਮਾਰਨੀਆਂ ਨੇ, ਖੰਡੇ ਖੜਕਾਣੇ ਨੇ, ਲਹੂ ਵੇਖਣਾ, ਖੂਨ ਡੁੱਲਦਾ ਵੇਖ ਕੇ ਦਿਲ ਨੂੰ ਮਜ਼ਬੂਤ ਰੱਖਣਾ, ਡੋਲਣਾ ਨਹੀਂ, ਘਬਰਾਉਣਾ ਨਹੀਂ। ਇਹ ਪੜ੍ਹਾਈ ਉਸ ਤੋਂ ਵੀ ਔਖੀ ਹੈ। ਸਾਧੂ ਨਾਲੋਂ ਵੀ ਸਿਪਾਹੀ ਦੀ ਪੜ੍ਹਾਈ ਔਖੀ ਹੈ। ਸਾਧੂ ਤੇ ਏਸੀ ਕਮਰੇ ਚ ਬਹਿ ਕੇ ਵੀ ਮਾਲਾ ਫੇਰ ਲੇਗਾ, ਸਿਪਾਹੀ ਨੂੰ ਮੈਦਾਨੇ ਜੰਗ ਵਿੱਚ ਖੰਡੇ ਖੜਕਾਉਣੇ ਪੈਂਦੇ, ਬਾਹਲਾ ਔਖਾ ਕੰਮ ਹੈ। ਉਹਦੀ ਟ੍ਰੇਨਿੰਗ 6ਵੇਂ ਪਾਤਸ਼ਾਹ ਮਹਾਰਾਜ ਨੇ ਦਿੱਤੀ, ਮੰਜੀ ਬਹਿ ਸੰਤੋਖ ਦਾ, ਕੁੱਤੇ ਰੱਖ ਸ਼ਿਕਾਰ ਖੜਾਇਆ, ਸ਼ਿਕਾਰ ਖੇਡਿਆ, ਝਟਕਾ ਕੀਤਾ। ਅੱਜ ਵੀ ਤਖ਼ਤ ਸਾਹਿਬਾਂ ਤੇ ਹੁੰਦਾ ਹੈ। ਕਿਉਂ ਹੁੰਦਾ? ਕਿ ਉਹ ਖੂਨ ਡੁੱਲਦਾ ਵੇਖ ਕੇ ਕਿਤੇ ਸਾਡਾ ਦਿਲ ਡੋਲ ਨਾ ਜਾਵੇ, ਘਬਰਾ ਨਾ ਜਾਈਏ। ਇਹ ਗੱਲ ਪੁਰਾਣੇ ਸਮੇਂ ਤੋਂ ਚਲੀ ਆਉਂਦੀ ਸੀ। ਖਾਲਸਾ ਜੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬੈਲੈਂਸ ਕੀਤਾ। ਇਹ ਨਾ ਕਹਿ ਲੈਣਾ, ਸਮਝ ਲੈਣਾ ਵੀ ਇਹਨਾਂ ਸ਼ਬਦਾਂ ਦਾ ਅਰਥ ਇਹ ਹੈ ਵੀ ਘਰ ਜਾਵਾਂਗੇ ਅੱਜ ਸ਼ਾਮ ਨੂੰ, ਮੱਛੀ ਤੇ ਮੁਰਗਾ ਫਰਾਈ ਕਰਕੇ ਖਾਣਾ ਹੈ। ਇਹ ਵੀ ਆਰਡਰ ਕੋਈ ਨਹੀਂ ਮਿਲ ਰਿਹਾ, ਇਹ ਵੀ ਨਹੀਂ ਆਰਡਰ ਮਿਲ ਰਿਹਾ। ਪਰ ਇਹਦਾ ਇਹ ਵੀ ਅਰਥ ਨਹੀਂ ਵੀ ਜੇ ਕੋਈ ਸੂਰਬੀਰ ਬਹਾਦਰ ਯੋਧਾ ਸ਼ਸਤਰ ਵਿਦਿਆ ਦਾ ਅਭਿਆਸੀ ਦੇਗ ਤੇਗ ਦਾ ਧਨੀ ਤੇਗ ਵਾਹ ਰਿਹਾ ਤੇ ਉਹਦੇ ਤੇ ਆਪਾਂ ਕਿੰਤੂ ਕਰੀਏ ਵੀ ਇਹ ਸਿੱਖ ਨਹੀਂ ਹੈ। ਦੋਵੇਂ ਗੱਲਾਂ ਨੇ ਆ ਗੁਰੂ ਨਾਨਕ ਸਾਹਿਬ ਨੇ ਸਾਡੇ ਸਾਹਮਣੇ ਭਰਮ ਕੱਢ ਦਿੱਤਾ ਸ਼ਬਦ ਦੁਆਰਾ। ਸਲੋਕ 2 ਹਨ ਮਲਾਰ ਦੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਦਾਸ ਇਹ ਕਥਾ ਪੰਜੋਖਰਾ ਸਾਹਿਬ ਇੱਕ ਵਾਰੀ ਕਰਕੇ ਉੱਠਿਆ ਤੇ ਕੁਝ ਪ੍ਰੇਮੀ ਕਹਿਣ ਲੱਗੇ, ਗਿਆਨੀ ਜੀ ਤੁਸੀਂ ਤਾਂ ਮਾਸ ਦੇ ਹੱਕ 'ਚ ਹੀ ਬੋਲੀ ਗਏ ਸਾਰਾ ਸ਼ਬਦ। ਮੈਂ ਕਿਹਾ ਮੈਂ ਕਰਦਾ ਕੀ, ਸਾਰੇ ਸ਼ਬਦ ਵਿੱਚ ਗੱਲ ਹੀ ਇਸ ਤਰ੍ਹਾਂ ਦੀ ਲਿਖੀ ਹੈ, ਕੋਲੋਂ ਕੋਈ ਗੱਲ ਨਹੀਂ ਕੀਤੀ, ਜੋ ਲਿਖਿਆ ਉਹ ਅਰਥ ਕੀਤੇ ਹੈ। ਮੇਰੀ ਟੇਪ ਰਿਕਾਰਡ ਕਰ ਲਓ ਤੇ ਜੇ ਕੋਈ ਸ਼ਬਦ ਵੱਧ ਘੱਟ ਹੋਵੇ ਤੇ ਬਾਅਦ ਤੁਸੀਂ ਨਿਰਣਾ ਕਰ ਲਓ, ਕਿਉਂਕਿ ਜੋ ਕੁਝ ਗੁਰੂ ਨਾਨਕ ਸਾਹਿਬ ਕਹਿ ਰਹੇ ਆ ਅੱਖਰ ਟੂ ਅੱਖਰ ਕਹਿਣਾ ਹੀ ਕਹਿਣਾ। ਜੇ ਕਹੋ ਵੀ ਅਰਥ ਬਦਲਦੇ ਹੋ, ਕਹਿੰਦੇ ਜੀ ਅਰਥ ਥੋੜੇ ਜਿਹੇ ਸੰਗਤ ਵਿੱਚ, ਮੈਂ ਕਿਹਾ ਫਿਰ ਰਾਮ ਰਾਏ ਨਹੀਂ ਬਣਨਾ। ਰਾਮ ਰਾਏ ਕਹਿੰਦਾ ਸੀ ਨਾ ਮਿੱਟੀ ਬੇਈਮਾਨ ਕੀ ਹੈ ਅਰਥ, ਤੇ ਗੁਰੂ ਹਰਿਰਾਇ ਸਾਹਿਬ ਕਹਿੰਦੇ ਸਾਡੇ ਮੱਥੇ ਨਾਲ ਲੱਗੀ, ਗੁਰੂ ਨਾਨਕ ਦੀ ਬਾਣੀ ਬਦਲ ਦਿੱਤੀ। ਸਾਧ ਸੰਗਤ ਜੀ, ਜਿੱਥੇ ਗੁਰੂ ਗ੍ਰੰਥ ਸਾਹਿਬ ਚ ਮਾਸ ਦੇ ਵਿਰੋਧ ਚ ਲਿਖਿਆ, ਉਹ ਵੀ ਸ਼ਬਦ ਆਪਾਂ ਪੜ੍ਹਨੇ ਨੇ ਤੇ ਆਪਾਂ ਸਮਝਣੇ ਨੇ ਤੇ ਆਪਾਂ ਮੰਨਣੇ ਵੀ ਨੇ। ਲਿਖਿਆ ਹੋਇਆ ਕਬੀਰ, ਭਾਂਗ ਮਾਛਲੀ ਸੁਰਾ ਪਾਨ, ਜੋ ਜੋ ਪ੍ਰਾਣੀ ਖਾਏ, ਤੀਰਥ ਬਰਤ ਨੇਮ ਕੀਏ, ਸਭੈ ਰਸਾਤਲ ਜਾਏ। ਇਹ ਵੀ ਲਿਖਿਆ, ਜੀ ਜੋ ਮਾਰੈ ਜੋਰ ਕਰ, ਕਹਿਤੇ ਹੈ ਜੋ ਹਲਾਲ, ਦਫ਼ਤਰ ਦਈ ਜਬ ਕਾਢ ਹੈ, ਹੋਏਗੋ ਕੌਣ ਹਵਾਲ। ਇਹ ਵੀ ਲਿਖਿਆ, ਜੋ ਸਭ ਮੈਂ ਏਕ ਖੁਦਾਏ, ਕਹਿ ਤੋ ਕਿਉਂ ਮੁਰਗੀ ਮਾਰੈ। ਜੇ ਤੂੰ ਰੱਬ ਨੂੰ ਸਮਝਦਾ ਸਾਰਿਆਂ ਵਿੱਚ, ਤੇ ਮੁਰਗੀ ਦੀ ਗਰਦਨ ਤੇ ਕਿਉਂ ਛੁਰੀ ਚਲਾ ਰਹੇ? ਉਹਦੇ ਚ ਰੱਬ ਕੋਈ ਨਹੀਂ। ਪਰ ਗੱਲ ਇਹ ਖਾਲਸਾ ਜੀ, ਗੱਲਾਂ ਸੁਣਨ ਨਾਲ ਨਹੀਂ ਸਮਝ ਆਉਂਦੀਆਂ ਹੁੰਦੀਆਂ, ਪ੍ਰੈਕਟੀਕਲ ਜ਼ਿੰਦਗੀ ਜਦੋਂ ਜੀਵਨ ਗੁਰਸਿੱਖਾਂ ਚ ਰਹੀਏ ਨਾ, ਪੰਥ ਵਿੱਚ ਵਿਚਰੀਏ, ਘਾਲਣਾ ਘਾਲੀਏ, ਮਾਰਾਂ ਖਾਈਏ, ਫੇਰ ਸਮਝ ਆਉਂਦੀ ਹੈ ਗੱਲ ਦੀ, ਵੀ ਗੱਲ ਆ। ਇੱਕ ਦਿਨ ਸਮਝਣ ਵਾਲਾ ਵਿਸ਼ਾ ਨਹੀਂ ਜੇ। ਦੂਜਾ ਪੱਖ, ਜੇ ਅਸੀਂ ਗੁਰਬਾਣੀ ਦੇ ਕਿਸੇ ਵੀ ਅਰਥ ਨੂੰ ਬਦਲਦੇ ਹਾਂ ਤਾਂ ਗੁਰੂ ਸਾਹਿਬ ਦੇ ਦੋਸ਼ੀ ਹਾਂ। ਹੁਣ ਮਹਾਰਾਜ ਜੋ ਕਹਿ ਰਹੇ ਨੇ ਆਪਾਂ ਸੁਣਨਾ ਸਾਰਿਆਂ ਨੇ, ਪਰ ਇਹਦਾ ਭਾਵ ਬੜਾ ਉੱਚਾ ਵੀ ਭਰਮ ਤੋਂ ਨਿਕਲੋ। ਪਰ ਮੈਂ ਦੇਖਿਆ ਵੀ ਇਹ ਕਥਾ ਸੁਣ ਕੇ ਵੀ ਬਾਹਰ ਤੁਸੀਂ ਗੱਲਾਂ ਕਰਨੀਆਂ ਸਾਰਿਆਂ ਨੇ, ਫਿਰ ਵੀ ਚਸਕੋਰੇ ਬੰਦੇ ਚਸਕੋਰਾ ਲੈਂਦੇ ਆ। ਤੇ ਮੈਂ ਇਹ ਵੀ ਦੇਖਿਆ ਵੀ ਮਾਸ ਖਾਣ ਵਾਲੇ ਜ਼ਿਆਦਾ ਗੱਲਾਂ ਕਰਨਗੇ। ਨਹੀਂ ਜੀ, ਇਹ ਤਾਂ ਖਾਣਾ ਨਹੀਂ ਚਾਹੀਦਾ। ਇਹ ਕਿਉਂ ਗਿਆਨੀ ਜੀ, ਦੱਸੋ ਜ਼ਰਾ। ਉਹ ਸਾਡੇ ਕੋਲੋਂ ਮਨਜ਼ੂਰੀ ਲੈਂਦੇ ਆ ਵੀ ਦੱਸ ਗਿਆਨੀ ਜੀ, ਲਿਖ ਕੇ ਦੇ ਦੇਣਾ ਵੀ ਖਾ ਲਓ। ਅਸੀਂ ਮਨਜ਼ੂਰੀ ਨਹੀਂ ਦੇਣੀ, ਕਿਉਂ? ਅਜੇ ਤੁਹਾਡੀ ਪੜ੍ਹਾਈ ਉੜੇਆੜੇ ਦੀ ਹੈ, ਮਾਫ਼ ਕਰ ਦੇਣਾ, ਮੈਂ ਕੋਈ ਬ੍ਰਹਮ ਗਿਆਨੀ ਵੀ ਨਹੀਂ। ਅਜੇ ਪੜ੍ਹਾਈ ਉੜੇਆੜੇ ਦੀ ਹੈ, ਊੜਾ ਊਠ ਕਹਿਣਾ ਤੇ ਸਿੱਖੋ ਅਜੇ। ਅਜੇ ਤੇ ਰੱਬ ਨੂੰ ਸਾਰਿਆਂ ਚ ਵਿਆਪਕ ਸਮਝੋਗੇ, ਹੌਲੇ ਹੌਲੇ ਫਿਰ ਆਤਮਾ ਦੇਖਣੀ ਹੈ, ਆਤਮਾ ਦੇਖ ਕੇ ਪਰਮਾਤਮਾ ਦੇਖਣਾ। ਤੇ ਜਿਹੜੀ ਉਹ ਖੇਡ ਹੈ ਛੇਵੇਂ ਪਾਤਸ਼ਾਹ ਵਾਲੀ, ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਡਾਇਆ, ਪਾਤਸ਼ਾਹ ਘਰ ਆਉਂਦੇ ਗੜ ਚੜਿਆ ਪਾਤਸ਼ਾਹ ਚੜਾਇਆ, ਉਹ ਬ੍ਰਹਮ ਸਰੂਪ ਦੀ ਚੌਥੇ ਪਦ ਦੀ ਖੇਡ ਹੈ। ਉਹ ਜੇ ਆਪਣਾ ਸਿਰ ਦੂਜੇ ਦਾ ਸਿਰ ਕੱਟ ਸਕਦੇ ਤੇ ਆਪਣਾ ਕਟਾ ਵੀ ਸਕਦੇ, ਉਹਨਾਂ ਵਾਸਤੇ ਬਰਾਬਰ ਹੀ ਹੈ। ਉਹ ਮਾਰ ਵੀ ਸਕਦੇ ਆ ਤੇ ਉਹ ਜਵਾਬ ਵੀ ਸਕਦੇ ਆ। ਤੇ ਜੇ ਕੋਈ ਗੁਰੂ ਕਾ ਸਿੱਖ ਸੂਰਬੀਰ ਸ਼ਸਤਰਧਾਰੀ ਉਸ ਮਰਿਆਦਾ ਨੂੰ ਨਿਭਾ ਰਿਹਾ ਗੁਰੂ ਸਾਹਿਬ ਦੇ ਪ੍ਰੇਮ ਦੇ ਵਿੱਚ, ਤੇ ਉੱਤੇ ਸਾਨੂੰ ਕਿੰਤੂ ਕਰਨ ਦਾ ਕੋਈ ਹੱਕ ਨਹੀਂ ਹੈ, ਬਿਲਕੁਲ ਕੋਈ ਹੱਕ ਨਹੀਂ ਹੈ। ਵੱਖਰੀ ਵੱਖਰੀ ਮਰਿਆਦਾ ਸਥਾਨਾਂ ਦੀ, ਵੱਖਰੀ ਵੱਖਰੀ ਮਰਿਆਦਾ ਸੰਪਰਦਾਵਾਂ ਦੀ, ਕਿਉਂ? ਸਾਰੇ ਇੱਕ ਕੰਮ ਕਰ ਹੀ ਨਹੀਂ ਸਕਦੇ। ਪੁਲਿਸ ਦਾ ਮਹਿਕਮਾ ਵੱਖਰਾ, ਉਹਨਾਂ ਦੀ ਵਰਦੀ ਵੱਖਰੀ, ਉਹਨਾਂ ਦੀ ਬੋਲੀ ਵੱਖਰੀ ਹੈ। ਰੇਲਵੇ ਦਾ ਮਹਿਕਮਾ ਵੱਖਰਾ, ਉਹਨਾਂ ਦੀ ਬੋਲੀ ਵੱਖਰੀ ਹੈ, ਉਹਨਾਂ ਦੇ ਵਰਦੀ ਵੱਖਰੀ ਹੈ। ਹਰ ਮਹਿਕਮੇ ਦਾ ਆਪਣਾ ਆਪਣਾ ਕੰਮ ਹੈ। ਜਿਨ੍ਹਾਂ ਨੇ ਖੰਡੇ ਖੜਕਾਉਣੇ, ਜੰਗ ਲੜਨਾ, ਯੁੱਧ ਕਰਨਾ, ਸ਼ਸਤਰ ਰੱਖਣੇ ਹੈ, ਉਹਨਾਂ ਦਾ ਕੰਮ ਵੱਖਰਾ, ਸਾਡਾ ਕੰਮ ਵੱਖਰਾ। ਇਸ ਕਰਕੇ ਪਿਆਰੇ ਖਾਲਸਾ ਜੀ, ਜੇ ਤੁਸੀਂ ਆਹ ਸ਼ਬਦ ਸੁਣ ਕੇ ਵੀ ਭਰਮ ਕੀਤਾ ਤਾਂ ਫਿਰ ਮੈਂ ਕੁਛ ਨਹੀਂ ਕਹਿ ਸਕਦਾ। ਗੁਰੂ ਸਾਹਿਬ ਆਪੇ ਹੀ ਦੱਸੀ ਜਾ ਰਹੇ ਹੈ। ਪਿਆਰ ਚ ਆਓ ਸਾਰੇ, ਗੁਰੂ ਨਾਨਕ ਦੇਵ ਜੀ ਦੇ ਚਰਨ ਪਕੜੋ। ਨਾਨੂ ਪੰਡਿਤ ਸਾਹਮਣੇ ਬੈਠਾ ਜਿਹੜਾ ਕਹਿੰਦਾ ਸੀ ਮੈਂ ਨਾਨਕ ਹਾਂ, ਉਹਨੇ ਕਿਤੇ ਭਵਿਸ਼ ਪੁਰਾਣ ਚ ਪੜ੍ਹ ਲਿਆ ਵੀ ਕਲਯੁਗ ਦੇ ਅੰਦਰ ਬੇਦੀ ਬੰਸ਼ ਚ ਪਰਮੇਸ਼ਰ ਅਕਾਲ ਪੁਰਖ ਨਾਨਕ ਨਾਮ ਕਰਕੇ ਪ੍ਰਗਟ ਹੋਣਗੇ। ਉਹਨੇ ਆਖਿਆ ਨਾਨੂ ਤਾਂ ਮੈਂ ਹੀ ਹਾਂ। ਤੇ ਆਪਣੇ ਚੇਲਿਆਂ ਨੂੰ ਕਹਿੰਦਾ ਦੇਖੋ ਮੇਰੀ ਮੇਰੀ ਮਹਿਮਾ ਲਿਖੀ ਹੋਈ ਹੈ। ਨਾਨੂ ਪੰਡਿਤ ਅਵਤਾਰ ਬਣ ਕੇ ਬਹਿ ਗਿਆ, ਇੱਥੇ ਵੀ ਆਇਆ ਹੋਇਆ ਸੀ। ਸਾਰਿਆਂ ਨੇ ਉਹਨੂੰ ਆਗੂ ਕਰ ਲਿਆ। ਸਮਾਜ ਦੀ ਰੀਤੀ ਹੈ ਜਿਹਦੇ ਮੋਟਾ ਸਿਹਰਾ ਬੰਨਿਆ ਹੋਵੇ ਉਹਨੂੰ ਅੱਗੇ ਕਰ ਦਿੰਦੇ ਹੈ, ਹੋਰ ਵੱਡਾ ਬੰਨ ਦਿੰਦੇ ਹੈ। ਇਹ ਨਹੀਂ ਸੋਚਦੇ ਵੀ ਇਹ ਭਾਰ ਚੱਲਣ ਜੋਗਾ ਹੈ ਵੀ ਹੈ, ਇਹਦੀਆਂ ਲੱਤਾਂ ਭਾਰ ਸਹਿ ਲੈਣਗੀਆਂ। ਉਹ ਸੰਨਿਆਸੀਆਂ ਨੇ ਵੈਰਾਗੀਆਂ ਨੇ ਚੁੱਕਿਆ ਉਹ ਸਾਰੇ ਇਕੱਠੇ ਕਰਕੇ ਕਿ ਗੁਰੂ ਨਾਨਕ ਮਾਸ ਰਿੰਨ ਰਿਹਾ, ਉਹ ਵੀ ਸੂਰਜ ਗ੍ਰਹਿਣ ਦੇ ਮੇਲੇ। ਬੜਾ ਫਤੂਰ ਪਾਇਆ, ਹੇ ਫਕੀਰ ਤੈਂ ਕੀਨ ਕੁਕਰਮਾ, ਪੂਰਬ ਦਿਵਸ ਪੁੰਨ ਭਾਖਤ ਧਰਮਾ, ਕਿਸ ਪ੍ਰਕਾਰ ਤੂੰ ਹਮੈ ਬਤਾਵੈ, ਜੇ ਸਭ ਸ਼ਾਸਤਰ ਦੋਸ਼ ਲਗਾਵੈ। ਸਾਰੇ ਸ਼ਾਸਤਰ ਤੇ ਕਹਿੰਦੇ ਮਾਸ ਖਾਣਾ ਪਾਪ ਹੈ, ਤੇ ਤੂੰ ਕਹਿੰਦਾ ਧਰਮ ਹੈ। ਇਹ ਫਕੀਰ ਤੂੰ ਬੜਾ ਪਾਪ ਕੀਤਾ। ਗੁਰੂ ਨਾਨਕ ਸਾਹਿਬ ਸੁਣੀ ਜਾ ਰਹੇ ਹੈ, ਸਾਧ ਸੰਗਤ ਜੀ, ਗੁਰੂ ਨਾਨਕ ਵਰਗਾ ਜੇਰਾ ਨਹੀਂ ਆਉਣਾ ਕਿਸੇ ਦਾ, ਦਿਲ ਦਲੇਰੀ, ਲੱਖਾਂ ਕਰੋੜਾਂ ਲੋਕ ਸੂਰਜ ਗ੍ਰਹਿਣ ਦੇ ਮੇਲੇ ਤੇ ਇਸ਼ਨਾਨ ਕਰਦੇ ਹੈ, ਸਾਡੀ ਜ਼ਰੂਰਤ ਹੈ ਅਸੀਂ ਉੱਥੇ ਜਾ ਕੇ ਚੁੱਲ੍ਹਾ ਬਾਲ ਦਈਏ, ਉਹ ਵੀ ਮਾਸ ਰਿੰਨ ਦਈਏ, ਇਹਦੇ ਪਾਤਸ਼ਾਹ ਦੇ ਪਾਤਸ਼ਾਹ ਕਰ ਸਕਦੇ ਹੈ। ਹੁਣ ਸੁਣੋ ਮਹਾਰਾਜ ਉਹਨਾਂ ਦੇ ਬਚਨ ਸੁਣ ਕੇ, ਜੋ ਬਚਨ ਰਾਗ ਮਲਾਰ ਦੇ ਵਿੱਚ ਕਹੇ ਹਨ, ਪਿਆਰ ਨਾਲ ਸੁਣੋ ਸਾਰੀ ਸੰਗਤ, ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹਿਲਾ ਪਹਿਲਾ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ।
ਮਹਾਰਾਜ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਵਾਲੀ ਕਹਿੰਦੇ ਹੈ ਕਿ ਮਾਸ 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 ਦਾ ਰੌਲਾ ਪਾ ਲੈਂਦੇ, ਕੌਣ ਪਾਉਂਦੇ ਹੈ, ਝਗੜਾ ਕੌਣ ਕਰਦੇ, ਜਿਹੜੇ ਮੂਰਖ ਹਨ, ਜਿਹਨੂੰ ਕੋਈ ਗਿਆਨ ਨਾ ਹੋਵੇ, ਸਮਝ ਨਾ ਹੋਵੇ, ਸੋਝੀ ਨਾ ਹੋਵੇ, ਗੱਲ ਦਾ ਪਤਾ ਨਾ ਹੋਵੇ। ਮੋਟਾ ਅਰਥ ਹੈ ਮੂਰਖ ਦਾ, ਜਿਹਨੂੰ ਗੱਲ ਦਾ ਪਤਾ ਨਾ ਹੋਵੇ ਤੇ ਰੌਲਾ ਪਾ ਲਵੇ। ਜਿਵੇਂ ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ, ਉਹ ਕਹਿੰਦੇ ਖੂਹ ਦੇ ਨਹਾ ਕੇ ਪੱਗ ਭੁੱਲ ਗਿਆ ਇੱਕ ਬੰਦਾ, ਮੂਰਖ ਸੀਗਾ। ਉਹਨਾਂ ਦਿਨਾਂ ਵਿੱਚ ਨੰਗੇ ਸਿਰ ਰਹਿਣ ਵਾਲੇ ਨੂੰ, ਘਰ ਨੰਗੇ ਸਿਰ ਆਉਣ ਵਾਲੇ ਨੂੰ ਸਮਝਦੇ ਸੀ ਵੀ ਕੋਈ ਮਰ ਗਿਆ ਤਾਂ ਸਿਰ ਤੋਂ ਪੱਗ ਲਾਈ ਹੈ। ਉਹਨੂੰ ਆਉਂਦਿਆਂ ਨੂੰ ਵੇਖ ਕੇ ਘਰ ਵਾਲੀ ਵੈਣ ਪਾਉਣ ਲੱਗ ਪਈ ਵੀ ਕੋਈ ਮਰ ਗਿਆ ਹੋਣਾ ਰਿਸ਼ਤੇਦਾਰ ਤੇ ਸਾਡੇ ਸਰਦਾਰ ਹੋਰੀ ਪੱਗ ਲਾ ਕੇ ਆਏ ਹੈ। ਭਾਈ ਸਾਹਿਬ ਕਹਿੰਦੇ ਪੱਗ ਵਸਾਰ ਆਇਆ ਸਿਰ ਨੰਗੇ, ਨੰਗੇ ਸਿਰ ਆ ਗਿਆ ਤੇ ਬੁੱਢੀ ਰੋਣ ਲੱਗੀ ਤੇ ਨੋਹਾਂ ਨੇ ਆਖਿਆ ਸੀ ਪਿੱਛੇ ਕਿਉਂ ਰਹੀਏ, ਉਹ ਵੀ ਹਾਏ ਓਏ ਸ਼ੇਰਾ, ਹਾਏ ਓਏ ਸ਼ੇਰਾ, ਲੱਗ ਪਈਆਂ ਵੈਣ ਪਾ, ਲੰਮੀਆਂ ਲੰਮੀਆਂ ਊੜਾਂ ਕੱਢ ਕੇ ਰੋਣ। ਉਹਨਾਂ ਨੂੰ ਵੇਖ ਕੇ ਗੁਆਂਢੀਆਂ ਦੀ ਜਨਾਨੀਆਂ ਇਕੱਠੀਆਂ ਹੋ ਗਈਆਂ ਵੀ ਇਹਨਾਂ ਦਾ ਕੋਈ ਮਰ ਗਿਆ, ਉਹ ਵੀ ਆ ਕੇ ਰੋਣ ਲੱਗ ਪਏ ਸਾਰੇ। ਜਦੋਂ ਉਹ ਜਨਾਨੀਆਂ ਇਕੱਠੀਆਂ ਹੋਈਆਂ, ਦੂਜੇ ਮਹੱਲੇ ਦੀਆਂ ਨੂੰ ਪਤਾ ਲੱਗਾ, ਉਹ ਵੀ ਆ ਗਈਆਂ ਰੋਣ ਧੋਣ ਦੇ ਕੰਮ ਚ, ਬੀਬੀਆਂ ਨੰਬਰ ਜ਼ਿਆਦਾ ਲੈ ਜਾਂਦੀਆਂ ਕਈ ਵਾਰੀ। ਉਹ ਕਹਿੰਦੇ ਸਾਰਾ ਪਿੰਡ ਦੀਆਂ ਬੀਬੀਆਂ ਸਾਰੀਆਂ ਤੇ ਨੈਣ ਨੂੰ ਵੀ ਬੁਲਾ ਲੈ, ਨੈਣ ਜਿਹੜੀ ਹੁੰਦੀ ਸੀ ਉਦੋਂ ਵੈਣ ਪਾਉਣ ਵਿੱਚ, ਅਲਾਣੀਆਂ ਪੜਨ ਵਿੱਚ ਅੱਗੇ ਹੁੰਦੀ ਸੀ, ਉਹਨੂੰ ਵੈਣ ਪਾਉਣ ਦਾ ਇਹੋ ਜਿਹਾ ਤਰੀਕਾ ਹੁੰਦਾ ਸੀ, ਵਿੱਚ ਬੁੱਢੀਆਂ ਦੇ ਆ ਕੇ ਇਹੋ ਜਿਹੀ ਲਮਕ ਮਾਰ ਕੇ ਅਲਾਣੀ ਪੜਦੀ ਸੀ ਨਾ ਲੈ ਕੇ, ਤੇ ਉਹਦੇ ਪਿੱਛੇ ਮੱਲੋ ਮੱਲੀ ਰੋਣਾ ਆ ਜਾਂਦਾ ਸੀ ਬੀਬੀਆਂ, ਜਿਹਨੂੰ ਨਹੀਂ ਵੀ ਰੋਣਾ ਹੁੰਦਾ ਉਹ ਵੀ ਰੋ ਪੈਂਦੀ ਸੀ। ਨੈਣ ਵੀ ਪਿੱਟਣ ਲੱਗ ਪਈ ਤੇ ਉਹ ਪਿੱਟਦਿਆਂ ਪਿੱਟਦਿਆਂ ਨੈਣ ਪੁੱਛਦੀ ਪਿੱਟਦਿਆਂ। ਭਾਈ ਸਾਹਿਬ ਗੁਰਦਾਸ ਜੀ ਨੇ ਬੜੇ ਬਚਨ ਕਮਾਲ ਦੇ ਲਿਖੇ ਹੋਏ ਨੇ, ਨੈਣ ਪੁੱਛਦੀ ਪਿੱਟਦਿਆਂ ਕਿਸ ਦੇ ਨਾਂ ਅਲਾਣੀ ਅੰਗਾ, ਕਹਿੰਦੀ ਕਿਹਦੇ ਨਾਂ ਦੀ ਲਾਣੀ ਪੜਨੀ ਹੈ, ਕਿਹੜਾ ਮਰਿਆ। ਨੂੰਹਾਂ ਕਹਿੰਦੀਆਂ ਬੇਬੇ ਕੌਣ ਮਰਿਆ, ਬੇਬੇ ਕਹਿੰਦੀ ਬਾਪੂ ਨੂੰ ਪੁੱਛੋ, ਮੈਂ ਤੇ ਆਪ ਸੋਚਦੀ ਵੀ ਕੌਣ ਮਰਿਆ, ਬਾਪੂ ਨੂੰ ਪੁੱਛਿਆ ਵਾ, ਉਹ ਕਹਿੰਦਾ ਮੈਂ ਸੋਚਦਾ ਵੀ ਤੁਸੀਂ ਕਿਉਂ ਰੋਈ ਜਾਂਦੀ ਹੈ ਕੌਣ ਮਰਿਆ। ਭਾਈ ਸਾਹਿਬ ਕਹਿੰਦੇ ਮੂਰਖ ਕਾਵਾਂ ਰੌਲੀ ਪਾਉਂਦੇ ਆ, ਗੱਲ ਕੋਈ ਵੀ ਨਹੀਂ ਪਤਾ। ਇਹ ਭਾਈ ਸਾਹਿਬ ਦੇ ਬਚਨ ਨੇ ਭਾਈ ਗੁਰਦਾਸ ਜੀ ਦੇ, ਕਾਵਾਂ ਰੌਲੀ, ਰੌਲੀ ਸ਼ਬਦ ਵਰਤਿਆ ਨਾ, ਕਾਵਾਂ ਵਾਲੀ, ਕਾਵਾਂ ਕਾਂ ਕਾਂ ਕਰੀ ਜਾਣਾ, ਮੂਰਖ ਝਗੜਾ ਕਰਦੇ ਆ, ਪਤਾ ਕਿਸੇ ਗੱਲ ਦਾ ਨਹੀਂ, ਸੰਗਤ ਕੀਤੀ ਨਹੀਂ, ਨਾਮ ਜਪਿਆ ਨਹੀਂ, ਸੇਵਾ ਕੀਤੀ ਨਹੀਂ, ਗੁਰੂ ਘਰ ਦੇ ਭਾਂਡੇ ਮਾਂਜੇ ਨਹੀਂ, ਜੋੜੇ ਝਾੜੇ ਨਹੀਂ, ਇੱਥੇ ਤੇ ਘਾਲਣਾ ਘਾਲ 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 ਕੇ ਸਮਝ ਆਉਂਦੀ ਹੈ, ਵਿਵਾਦ ਕਰਕੇ ਕਦੀ ਸਮਝ ਨਹੀਂ ਆਉਂਦੀ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਪੰਡਿਤ ਜੀ ਹੈ ਤਾਂ ਪੰਡਿਤ ਪਰ ਗਿਆਨ ਧਿਆਨ ਨਹੀਂ ਜਾਣਾ, ਕੱਖ ਵੀ ਨਹੀਂ ਪਤਾ, ਕੋਈ ਗਿਆਨ ਤੁਹਾਨੂੰ ਪਤਾ ਹੀ ਨਹੀਂ, ਸ਼ਾਸਤਰ ਪੜ੍ਹ ਕੇ ਵੀ ਤੁਸੀਂ ਅੰਨੇ ਹੋ। ਕਿਉਂ, ਸ਼ਾਸਤਰ ਪੜ੍ਹ ਮਤ ਮਦ ਹੱਥ ਸੁਜਨ, ਖਦ ਖਲ ਕੇ ਮਦ ਉਪਜੰਤ, ਸ਼ਾਸਤਰ ਪੜ੍ਹ ਕੇ ਸਿਆਣੇ ਦਾ ਹੰਕਾਰ ਮਿਟ ਜਾਂਦਾ, ਨਿਮਰਤਾ ਆ ਜਾਂਦੀ, ਮੂਰਖ ਨੂੰ ਹੰਕਾਰ ਆ ਜਾਂਦਾ, ਨਾਨੂ ਨੂੰ ਹੰਕਾਰ ਹੋ ਗਿਆ ਮੈਂ ਸ਼ਾਸਤਰ ਪੜ੍ਹੇ ਨੇ, ਵੇਦ ਪੜ੍ਹੇ ਨੇ, ਪਰ ਗਿਆਨ ਧਿਆਨ ਨਹੀਂ ਜਾਣਾ, ਸਮਝ ਕੱਖ ਵੀ ਨਹੀਂ ਹੈ।
ਕੌਣ ਮਾਸ ਕੌਣ ਸਾਗ ਕਹਾਵੇ, ਤਿਸ ਮੈਂ ਪਾਪ ਸੰਭਾਲਾ।
ਲਓ ਹੁਣ ਮਹਾਰਾਜ ਨਿਰਣਾ ਕਰਾਉਂਦੇ, ਪੰਡਤੋ ਇਹ ਦੱਸੋ ਮਾਸ ਕੀ ਹੁੰਦਾ ਤੇ ਸਾਗ ਕੀ ਹੁੰਦਾ? ਤੁਸੀਂ ਕਹਿੰਦੇ ਵੀ ਆਲੂ ਗੋਭੀ ਟਮਾਟਰ ਖਾ ਲਓ, ਪਰ ਮੁਰਗੀ ਬੱਕਰਾ ਉਹ ਨਹੀਂ ਖਾਣਾ, ਉਹ ਮਾਸ ਹੈ, ਤੇ ਆਲੂ ਗੋਭੀ ਟਮਾਟਰ ਜਿਹੜਾ ਉਹ ਸਾਗ ਹੈ। ਪਰ ਸਾਨੂੰ ਤੇ ਦੋਵੇਂ ਇੱਕੋ ਹੀ ਨਜ਼ਰ ਆਉਂਦੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਉਂ? ਜਿਹੜੀ ਚੀਜ਼ ਜਨਮ ਲੈਂਦੀ ਹੈ ਔਰ ਵਧਦੀ ਹੈ ਔਰ ਫੁੱਲਦੀ ਹੈ ਉਹਦੇ ਚ ਆਤਮਾ ਹੁੰਦੀ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਹਿਲੀ ਗੱਲ ਹੈ, ਬਿਨਾਂ ਆਤਮਾ ਦੇ ਜੜ ਚੀਜ਼ ਕੋਈ ਵੱਧ ਨਹੀਂ ਸਕਦੀ, ਫੁੱਲ ਨਹੀਂ ਸਕਦੀ, ਜਨਮ ਨਹੀਂ ਲੈ ਸਕਦੀ, ਵੱਧ ਫੁੱਲ ਨਹੀਂ ਸਕਦੀ, ਮਰ ਵੀ ਨਹੀਂ ਸਕਦੀ। ਆਤਮਾ ਦੀ ਖੇਡ ਹੈ। ਆਲੂ ਗੋਭੀ ਟਮਾਟਰ ਘਾਹ ਦੇ ਤੀਲੇ ਤੋਂ ਚੰਦਨ ਦੇ ਬੂਟੇ ਤੱਕ 18 ਭਾਰ ਬਨਸਪਤੀ ਜਿਉਂਦੀ ਜਾਗਦੀ, ਚਾਰ ਖਾਣੀਆਂ ਨੇ ਅੰਡਜ ਜੇਰਜ ਸੇਤਜ ਪੁੱਤ ਭੁਜ। ਅੰਡਜ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਮੁਰਗੀ ਜਿੰਨੇ ਪੰਛੀ ਔਰ ਜਿੰਨੇ ਸੱਪ ਸਲੂੰਗੇ ਕੀੜੇ ਮਕੌੜੇ ਆਂਡਿਆਂ ਤੋਂ ਪੈਦਾ, ਅੰਡਜ। ਆਪਾਂ ਬੰਦੇ ਔਰ ਮੱਝਾਂ ਗਾਵਾਂ ਘੋੜੇ ਹਾਥੀ ਇਹ ਜੇਰਜ ਜੇਰ ਤੋਂ ਪੈਦਾ ਹੁੰਦੇ। ਸਿਹਤਜ ਪਸੀਨਾ ਹੁੰਦਾ ਤੇ ਪਸੀਨੇ ਦੇ ਨਾਲ ਜੀਵ ਪੈਦਾ, ਉਹਨੂੰ ਸਿਹਤਜ ਕਹਿੰਦੇ ਆ। ਉਤ ਭੁਜ, ਉਤ ਨਾਮ ਉੱਪਰ ਨੂੰ ਉੱਠਣ ਦਾ, ਭੂ ਨਾਮ ਜ਼ਮੀਨ ਦਾ, ਜ ਨਾਮ ਜੰਮਣ ਦਾ। ਉਤ ਭੁਜ ਜਿਹੜੇ ਜ਼ਮੀਨ ਦੇ ਜੋ ਉੱਪਰ ਨੂੰ ਉੱਠਦੇ ਜੰਮਦੇ ਆ ਉਹ ਹੈ ਉਤ ਭੁਜ। ਉਤ ਭੁਜ ਵਿੱਚ ਘਾਹ ਤੋਂ ਲੈ ਕੇ ਚੰਦਨ ਤੱਕ 18 ਭਾਰ ਬਨਸਪਤੀ ਹੈ। ਇੱਕ ਇੱਕ ਤੀਲਾ ਲਿਆ ਜਾਵੇ ਇੱਕ ਇੱਕ ਬੂਟੇ ਦਾ, ਕੁੱਲ ਦੁਨੀਆਂ ਦੇ ਇੱਕ ਜਿਵੇਂ ਲੱਖਾਂ ਕਰੋੜਾਂ ਕਿੱਕਰ ਹੀ ਹਨ, ਇੱਕ ਕਿੱਕਰ ਦਾ ਇੱਕ ਇੱਕ ਪੱਤਾ, ਕੁੱਲ ਜਿੰਨੀ ਦੁਨੀਆਂ ਦੀਆਂ ਟਾਹਲੀਆਂ ਨੇ ਸਿਰਫ ਟਾਹਲੀ ਦਾ ਇੱਕ ਪੱਤਾ, ਪਿੱਪਲ ਦਾ ਇੱਕ ਪੱਤਾ, ਘਾਹ ਦਾ ਇੱਕ ਪੱਤਾ, ਚੰਦਨ ਦਾ ਇੱਕ ਪੱਤਾ ਲਿਆ ਜਾਵੇ 18 ਭਾਰ ਵੱਜ ਜਾਂਦੇ ਆ। ਫਿਰ ਇੰਨੀ ਬਨਸਪਤੀ ਹੈ ਉਹ, ਸਾਰੀ ਧਰਤੀ ਤੋਂ ਪੈਦਾ ਹੋਣ ਵਾਲੀ ਉਤ ਭੁਜ ਹੈ। ਦੱਸੋ ਕੌਣ ਮਾਸ, ਮਾਸ ਕੀ ਹੈ ਤੇ ਸਾਗ ਕੀ ਹੈ, ਕਿਸ ਮੈਂ ਪਾਪ ਸਮਾਣੇ, ਤੁਸੀਂ ਕਿਹੜੀ ਚੀਜ਼ ਚ ਪਾਪ ਕਹੋਗੇ? ਜੇ ਤੁਸੀਂ ਬੱਕਰੇ ਵੱਢਣ ਤੇ ਔਰ ਮੁਰਗੀ ਤੇ ਪਾਪ ਸਮਝਦੇ ਹੋ ਤੇ ਮੂਲੀ ਗੋਭੀ ਟਮਾਟਰ ਨੇ ਕੀ ਕਸੂਰ ਕੀਤਾ? ਜੇ ਤੇ ਛੁਰੀ ਚਲਾ ਦਿੰਦੇ ਹੋ ਫਟਾਫਟ, ਉਹਦੇ ਚ ਜਾਨ ਕੋਈ ਨੀ? ਉਹਦੇ ਵਿੱਚ ਵੀ ਜਾਨ ਹੈ। ਹਾਂਜੀ,
ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣੇ।
ਨਾਨੂ ਪੰਡਿਤ ਬੋਲ ਬੈਠਿਆ ਸੀ ਕਿ ਤੁਸੀਂ ਸ਼ਾਸਤਰਾਂ ਦੇ ਵਿਰੁੱਧ ਬੋਲਦੇ ਹੋ, ਸ਼ਾਸਤਰਾਂ ਦੇ ਮਾਸ ਦੀ ਨਿਖੇਧੀ ਕੀਤੀ ਹੈ। ਮਹਾਰਾਜ ਕਹਿੰਦੇ ਸ਼ਾਸਤਰਾਂ ਚ ਇਹ ਨਹੀਂ ਲਿਖਿਆ ਵੀ ਜਦੋਂ ਦੇਵਤਿਆਂ ਦੀ ਬਾਣੀ ਚ ਇਹ ਨਹੀਂ ਲਿਖਿਆ ਵੀ ਜਦੋਂ ਜੱਗ ਕੀਤਾ ਜਾਂਦਾ ਸੀ ਤੇ ਗੈਂਡਾ ਮਾਰਿਆ ਜਾਂਦਾ ਸੀ, ਗੈਂਡੇ ਦੀ ਬਲੀ ਦਿੰਦੇ ਸੀ ਕਿ ਨਹੀਂ ਜੱਗ ਦੇ ਵਿੱਚ? ਦੱਸੋ ਵੇਦਾਂ ਚ ਲਿਖਿਆ ਕਿ ਨਹੀਂ ਲਿਖਿਆ? ਦੇਵਤਿਆਂ ਕੀ ਬਾਣੇ, ਉਹ ਦੇਵਤਿਆਂ ਦੀ ਬਾਣੀ ਵਿੱਚ ਲਿਖਿਆ ਹੋਇਆ ਵੀ ਗੈਂਡੇ ਨੂੰ ਮਾਰ ਕੇ ਉਹਦੀ ਬਲੀ ਦਿੱਤੀ ਜਾਂਦੀ ਸੀ।
ਮਾਸ ਛੋੜ ਬੈਸ ਨੱਕ ਪਕੜਾ ਰਾਤੀ ਮਾਨਸ ਖਾਣੇ।
ਵਾਹ ਜੀ ਵਾਹ, ਮਾਸ ਛੋੜ, ਅਸੀਂ ਜੀ ਮਾਸ ਨਹੀਂ ਖਾਂਦੇ, ਮੀਟ ਮੱਛੀ ਨੂੰ ਹੱਥ ਨਹੀਂ ਲਾਉਂਦੇ ਜੀ ਅਸੀਂ ਤਾਂ। ਅਸੀਂ ਹੇਮਕੁੰਡ ਸਾਹਿਬ ਗਏ, ਉੱਥੇ ਮਾਸ ਮੱਛੀ ਛੱਡ ਆਏ, ਝੂਠ ਬੋਲਣਾ ਤੇ ਕੋਈ ਨਹੀਂ ਛੱਡ ਕੇ ਆਏ। 50 ਦੀ ਚੀਜ਼ 250 ਦੀ ਦੱਸਣੀ, ਅਗਲਾ 125 ਤੇ ਦੇ ਕੇ ਜਾਏਗਾ ਨਾ, ਕੱਪੜੇ ਲਵਾ ਕੇ ਫਿਰ ਕਹਿਣਾ ਵੀ ਧਰਮ ਨਾਲ ਕਹਿੰਦੇ ਹਾਂ, ਗੁਰੂ ਦੀ ਸਹੁੰ ਅਸੀਂ ਤੁਹਾਨੂੰ ਸਭਾ ਸਹੀ ਸਹੀ ਸੌਦਾ ਦੇ ਰਹੇ ਹਾਂ। ਮਹਾਰਾਜ ਕਹਿੰਦੇ ਹੈ ਇੱਕ ਪਾਸੇ ਤੇ ਤੁਸੀਂ ਕਹਿੰਦੇ ਹੋ ਵੀ ਅਸੀਂ ਮਾਸ ਲਹੂ ਪੀ ਲਿਆ, ਕੱਪੜੇ ਨੂੰ ਲਹੂ ਲੱਗ ਗਿਆ ਤੇ ਲਹੂ ਨਾਲ ਕੱਪੜਾ ਪਲੀਤ ਹੋ ਗਿਆ, ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ ਤਿੰਨ ਕਿਉਂ ਨਿਰਮਲ ਚੀਤ। ਬੰਦੇ ਦਾ ਲਹੂ ਪੀ ਲੈਂਦੇ ਹੋ, ਬੰਦੇ ਨੂੰ ਗਰੀਬ ਦੀ, ਆਪਾਂ ਸਾਰੇ ਗਰੀਬ ਮਾਰ ਨਹੀਂ ਕਰ ਰਹੇ ਕਿਆ? ਅੱਜ ਕੁੱਲ ਦੁਨੀਆਂ ਦੇ ਵਿੱਚ ਸਾਧ ਸਕਿਆ ਜੀ ਦੁਖਾਂਤ ਕੀ ਹੈ, ਸਮੱਸਿਆ ਕੀ ਹੈ? ਬਈ ਜਿਹੜਾ 8 ਘੰਟੇ ਕੰਮ ਕਰਦਾ ਉਹਨੂੰ 100 ਰੁਪਈਆ ਦਿਹਾੜੀ ਮਿਲਦੀ ਹੈ, ਜਿਹੜਾ ਏਸੀ ਚ 1 ਘੰਟਾ ਬਹਿੰਦਾ ਉਹ 1,00,000 ਰੁਪਈਆ ਲੈ ਜਾਂਦਾ, ਉਹ ਜਿਹੜਾ ਲੱਖ ਰੁਪਈਆ ਉਹ ਉਹਨਾਂ ਹਜ਼ਾਰਾਂ ਮਜ਼ਦੂਰਾਂ ਦੇ ਹਿੱਸੇ ਕੱਟ ਕੱਟ ਕੇ ਬਣਦਾ। ਇਹ ਸਮੱਸਿਆ ਨੂੰ ਤੁਸੀਂ ਸਮਝੋ ਤੇ ਕੁੱਲ ਦੁਨੀਆਂ ਜਿਹੜੀ ਇੱਕ ਸਵਰਗ ਬਣ ਸਕਦੀ ਹੈ, ਪਰ ਅਸੀਂ ਨਹੀਂ ਬਣਨ ਦਿੰਦੇ। ਅਸੀਂ ਕਹਿੰਦੇ ਹਾਂ ਗਰੀਬ ਦਾ ਹੱਕ ਖੋਹ ਕੇ ਅਮੀਰ ਕਿਵੇਂ ਬਣਦਾ, ਗਰੀਬ ਦਾ ਹੱਕ ਖੋਹ ਕੇ ਅਮੀਰ ਬਣ ਰਿਹਾ। ਇਹ ਵਰਤਾਰਾ ਹੈ ਦੁਨੀਆਂ ਦਾ। ਬੰਦੇ ਦਾ ਜੇ ਉਹ ਪਵਿੱਤਰ ਹਿਰਦਾ ਕਿਵੇਂ ਰਹਿ ਗਿਆ ਜਿਹਨੇ ਦੂਜੇ ਦਾ ਮਾਸ ਲਹੂ ਪੀ ਲਿਆ। ਬੰਦੇ ਦਾ ਮਾਸ ਛੋੜ ਬੈਸ ਬਹਿੰਦੇ, ਮਾਸ ਛੱਡ ਕੇ ਨੱਕ ਪਕੜਦੇ ਆ, ਰਾਮ 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 ਰਾਮ, ਸ੍ਰੀ 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 ਸ੍ਰੀ, ਹਰੇ 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 ਵਾਲੀ ਗੱਲ ਆ ਬਈ। ਅਸੀਂ ਨੀ ਜੀ ਇਹਨੂੰ ਤਾਂ ਹੱਥ ਵੀ ਨੀ ਲਾਉਂਦੇ ਮੀਟ ਆਂਡੇ ਨੂੰ। ਰਾਤੀ ਮਾਣਸ ਖਾਣੇ, ਰਾਤ ਨੂੰ ਬੰਦਾ ਹੀ ਖਾ ਜਾਂਦੇ ਸਾਰਾ। ਸਾਧ ਸੰਗਤ ਜੀ, ਸਮਾਜਿਕ ਜਾਂ ਰਾਜਨੀਤਿਕ ਨੂੰ ਛੱਡੋ, ਉਹ ਧਰਮ ਧਾਰਮਿਕ ਅਦਾਰਿਆਂ ਵਿੱਚ ਅੱਜ ਕੱਲ੍ਹ ਇਹ ਕੰਮ ਹੁੰਦਾ ਵੀ ਜਿਹਦੇ ਨਾਲ ਦੁਸ਼ਮਣੀ ਹੋਵੇ ਰਾਤੋ ਰਾਤ ਖਪਾ ਕੇ ਉਹਦਾ ਪਤਾ ਹੀ ਨਹੀਂ ਲੱਗਣ ਦਿੰਦੇ ਬੰਦਾ ਗਿਆ ਕਿੱਥੇ ਹੈ, ਕਿੱਥੇ ਰਹਿ ਗਿਆ ਧਰਮ। ਰਾਤੀ ਮਾਣ ਸਿਖਾਣੇ, ਰਾਤ ਨੂੰ ਚੋਰੀ ਬੰਦਾ ਹੀ ਖਾ ਗਏ, ਦਿਨੇ ਕਹਿੰਦੇ ਅਸੀਂ ਮੀਟ ਆਂਡੇ ਨੂੰ ਹੱਥ ਨਹੀਂ ਲਾਉਂਦੇ।
ਫੜ ਕਰ ਲੋਕਾਂ ਨੂੰ ਦਿਖਲਾਵੇ, ਗਿਆਨ ਧਿਆਨ ਨਹੀਂ ਸੂਝੈ।
ਵਾਹ ਜੀ, ਪਖੰਡ ਕਰਕੇ ਲੋਕਾਂ ਨੂੰ ਦਿਖਾਉਂਦੇ ਅਸੀਂ ਮਾਸ ਨਹੀਂ ਖਾਂਦੇ, ਅਸੀਂ ਮੀਟ ਆਂਡਾ ਛੱਡਿਆ ਹੋਇਆ, ਪਰ ਗਿਆਨ ਧਿਆਨ ਧੇਲੇ ਦਾ ਵੀ ਕੋਈ ਸਮਝ ਹੀ ਕੋਈ ਨਹੀਂ। ਪਖੰਡ ਦਾ ਸਾਧ ਸੰਗਤ ਜੀ ਕਿਸੇ ਵੀ ਗੱਲ ਦਾ ਕਰ ਲਓ ਨਾ, ਗੁਰੂ ਨਾਨਕ ਸਾਹਿਬ ਨੇ ਖੰਡਨ ਕਰਨਾ ਹੀ ਕਰਨਾ। ਕਈ ਲੋਕ ਸਮਝਦੇ ਆ ਮਹਾਰਾਜ ਨੇ ਬ੍ਰਾਹਮਣਵਾਦ ਦਾ ਖੰਡਨ ਕੀਤਾ, ਕਈ ਸਮਝਦੇ ਆ ਮਹਾਰਾਜ ਨੇ ਮੁਸਲਮਾਨਾਂ ਦਾ ਖੰਡਨ ਕੀਤਾ, ਪਰ ਸਾਧ ਸੰਗਤ ਜੀ ਮੈਂ ਐਸਾ ਨਹੀਂ ਸਮਝਦਾ। ਨਾ ਗੁਰੂ ਜੀ ਨੇ ਬ੍ਰਾਹਮਣਾਂ ਦਾ ਖੰਡਨ ਕੀਤਾ, ਨਾ ਮੁਸਲਮਾਨਾਂ ਦਾ ਖੰਡਨ ਕੀਤਾ, ਕਿਸੇ ਧਰਮ ਦਾ ਗੁਰੂ ਸਾਹਿਬ ਨੇ ਖੰਡਨ ਨਹੀਂ ਕੀਤਾ, ਸਿਰਫ ਤੇ ਸਿਰਫ ਪਖੰਡ ਦਾ ਖੰਡਨ ਕੀਤਾ। ਪਖੰਡ ਜਿੱਥੇ ਵੀ ਹੈ, ਮੂੰਹ ਤੋਂ ਕੁਝ ਹੋਰ ਕਹਿਣਾ, ਅੰਦਰੋਂ ਕੁਝ ਹੋਰ ਆਉਣਾ, ਬਾਬੇ ਨਾਨਕ ਨੇ ਉਹਨੂੰ ਉੱਥੇ ਹੀ ਟੁੰਕਾਰ ਦਿੱਤਾ ਵੀ ਆ ਫੜ ਹੈ, ਇਹ ਪਖੰਡ ਹੈ। ਫੜ ਕਰ ਲੋਕਾਂ ਨੂੰ ਦਿਖਲਾਵੇ, ਲੋਕਾਂ ਨੂੰ ਪਖੰਡ ਕਰਕੇ ਦਿਖਾਉਂਦੇ ਹੋ। ਗਿਆਨ ਧਿਆਨ ਤੁਹਾਨੂੰ ਕੁਝ ਵੀ ਨਹੀਂ ਆਉਂਦਾ।
ਨਾਨਕ ਅੰਦੇ ਸਿਉਂ ਕਿਆ ਕਵੀਐ, ਕਹਿਆ ਨਾ ਕਹਿਆ ਬੁਝੈ।
ਦੇਖੋ ਕਿੰਨੇ ਕਰੜੇ ਸ਼ਬਦ ਗੁਰੂ ਸਾਹਿਬ ਨੂੰ ਬੋਲਣੇ ਪਏ। ਅੰਨਾ, ਮਹਾਰਾਜ ਕਹਿੰਦੇ ਅੰਨੇ ਨੂੰ ਕੀ ਕਹੀਏ, ਅੰਨੇ ਨੂੰ ਸਮਝਾਉਣ ਦਾ ਵੀ ਕੋਈ ਫਾਇਦਾ ਨਹੀਂ। ਕਿਉਂ? ਉਹ ਨਾ ਤਾਂ ਉਹ ਕਹੀ ਹੋਈ ਗੱਲ ਨੂੰ ਸਮਝ ਸਕਦਾ, ਨਾ ਕਹੀ ਨੂੰ ਸੁਣ ਸਕਦਾ, ਨਾ ਸਮਝ ਸਕਦਾ, ਨਾ ਕਹਿਣ ਜੋਗਾ, ਨਾ ਸੁਣਨ ਜੋਗਾ। ਆਖੋ ਸ੍ਰੀ ਵਾਹਿਗੁਰੂ,
ਸ੍ਰੀ ਵਾਹਿਗੁਰੂ।
ਫੜ ਕਰ ਲੋਕਾਂ ਨੂੰ ਦਿਖਲਾਵੇ, ਗਿਆਨ ਧਿਆਨ ਨਹੀਂ ਸੂਝੈ। ਨਾਨਕ ਅੰਧੇ ਸਿਉਂ ਕਿਆ ਕਹੀਐ, ਕਹਿ ਨਾ ਕਹਿਆ ਬੂਝੈ। ਉਹ ਅੰਨਾ ਬਣਿਆ ਹੋਇਆ, ਆਪਣੀਆਂ ਪੱਟਾਂ ਅੱਖਾਂ ਦੇ ਉੱਤੇ ਅਗਿਆਨਤਾ ਦੀ ਪੱਟੀ ਬੰਨੀ ਹੋਈ ਹੈ, ਪਖੰਡ ਕਰ ਰਿਹਾ, ਗਰੀਬਾਂ ਦਾ ਲਹੂ ਪੀ ਰਿਹਾ, ਤੀਰਥਾਂ ਦੇ ਉੱਤੇ ਜਾ ਕੇ। ਸਾਧ ਸੰਗਤ ਜੀ, ਤੀਰਥਾਂ ਦਾ ਕੋਈ ਕਸੂਰ ਨਹੀਂ, ਧਰਮ ਗ੍ਰੰਥਾਂ ਦਾ ਵੀ ਕੋਈ ਕਸੂਰ ਨਹੀਂ, ਕਿਸੇ ਧਰਮ ਦਾ ਵੀ ਕੋਈ ਕਸੂਰ ਨਹੀਂ। ਇਨਸਾਨੀਅਤ ਦੇ ਅੰਦਰ ਜਿਹੜਾ ਲੋਭ ਬੈਠਾ ਨਾ, ਸਾਰਾ ਇਹ ਕਰਾਉਂਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਲੋਭ ਮੂਲ ਇਹ ਜੱਗ ਕੋ ਹੂਆ, ਲਾਲਚ ਵਸ। ਉੱਥੇ ਪਾਂਡੇ ਕਹਿੰਦੇ ਨੇ, ਇੱਥੇ ਇੰਨਾ ਦਾਨ ਕਰੋ ਤਾਂ ਤੁਹਾਡੇ ਪਿੱਤਰਾਂ ਦੀ ਗਤੀ ਹੋਵੇਗੀ। ਅਗਲੇ ਗਰੀਬ ਕੋਲ ਕੁਝ ਨਹੀਂ ਹੁੰਦਾ, ਉਹਦੇ ਕੱਪੜੇ ਤੱਕ ਲੁਹਾ ਲੈਂਦੇ। ਤੇ ਆ ਨਾਗਨਾਥ ਆਉਂਡਾ, ਪਿਛਲੇ 2 ਮਹੀਨੇ ਦੀ ਗੱਲ ਹੈ, ਅਸੀਂ ਗਏ ਜਿੱਥੇ ਭਗਤ ਨਾਮਦੇਵ ਨੇ ਦਿਉਰਾ ਫੇਰਿਆ। ਉਹ ਮੱਲੋ ਮੱਲੀ, ਮੈਨੂੰ ਪਤਾ ਸੀ, ਮੈਂ ਅੱਗੇ ਵੀ ਗਿਆ ਸੀ ਇੱਕ ਦੋ ਵਾਰੀ, ਅੰਦਰ ਮੱਲੋ ਮੱਲੀ ਅੰਦਰ ਲੈ ਵੜੇ, ਅੰਦਰ ਲੈ ਵੜੇ, ਆਪ ਕੋ ਦਰਸ਼ਨ ਕਰਾਉਣੇ ਹੈ। ਮੈਨੂੰ ਪਤਾ ਸੀ, ਮੈਂ ਆਪਣਾ ਬਟੂਆ ਨਾਲ ਦੇ ਨੂੰ ਫੜਾ ਗਿਆ। ਬਾਬਾ ਜੀ ਸੀਗੇ, ਬਾਬੇ ਹਰਚਰਨ ਸਿੰਘ ਹੋਰੀ, ਨਾਨਕਸਰ ਕੁਟੀਆ ਵਾਲੇ, ਬਟੂਆ ਇਹਨਾਂ ਨੂੰ ਫੜਾ ਗਿਆ ਮੈਂ। 100-150 ਰੁਪਈਆ ਨਾਲ ਲੈ ਗਿਆ। ਮੈਂ ਕਿਹਾ ਵੀ ਇਹਨਾਂ ਨੇ, ਪੰਡਤਾਂ ਨੇ ਬੜਾ ਤੰਗ ਕਰਨਾ। ਉਹ ਅੰਦਰ 6-7 ਬੈਠੇ ਹੋਏ, ਜਾਂ ਦਾਨ ਕਰੋ ਜਾਂ ਦਾਨ। ਇੰਨੀ ਕੁ ਜਗ੍ਹਾ ਦਮ ਘੁੱਟਣ ਵਾਲਾ, ਬੰਦੇ ਉੱਥੇ ਤਾਂ ਕਹਿੰਦਾ ਵੀ ਰੱਬ ਛੇਤੀ ਕੱਢ ਲਾ, ਉਹਨੂੰ ਕਹਿੰਦੇ ਗਰਭ ਗ੍ਰਹਿ। ਅਸਲ ਚ ਗਰਭ ਗ੍ਰਹਿ ਜਿਹੜਾ ਬਣਿਆ ਸੀ ਉਹ ਸਹੀ ਬਣਿਆ ਸੀ। ਉਹ ਇਸ ਕਰਕੇ ਬਣਿਆ ਸੀ ਵੀ ਬੰਦਾ ਉਹਨੂੰ ਦੇਖ ਕੇ ਸੋਚੇ ਵੀ ਜੇ 2 ਮਿੰਟ ਇੱਥੇ ਬਹਿਣਾ ਔਖਾ ਤੇ ਮਾਂ ਦੇ ਪੇਟ ਚ 9 ਮਹੀਨੇ ਕਿਵੇਂ ਕੱਟੇਗਾ। ਉਹ ਤੇ ਇਸ ਗੱਲ ਲਈ महापुरशां ने बनाया होना कदी, पर पंडितां ने बना लिया ठगी दा सौदा। माफ करना, कोई पंडित गुस्सा ना करे, ए उना पंडितां वास्ते नहीं जेड़े रब नूं मंदे है, ए उना वास्ते है जेड़े पंडित नूं शब्द नूं ही कलंकित कर रहे है। ਉਹ ਘੇਰ ਕੇ ਬਹਿ ਗਏ, ਗਿਆਨੀ ਜੀ ਜਾਂ ਦਾਨ ਕਰੋ ਜਾਂ ਦਾਨ ਕਰੋ। ਮੈਂ ਕਿਹਾ ਮੇਰੇ ਕੋਲ ਤਾਂ ਜੇਬ ਦੇ ਚਾਹ ਆ 100-50 ਰੁਪਈਆ, ਇਹ ਵੀ ਟੁੱਟਾ ਭੱਜਾ, ਜੇ ਤੁਸੀਂ ਲੈਣਾ ਤਾਂ ਲੈ ਲਓ, ਪਰ ਮੈਨੂੰ ਕਿਰਪਾ ਕਰਕੇ ਛੇਤੀ ਬਾਹਰ ਕੱਢ ਦਿਓ, ਮੇਰਾ ਦਮ ਗਿਆ ਜੇ ਘੁੱਟਣ ਲੱਗਾ। ਤੇ ਬਾਹਰ ਆ ਕੇ ਬਾਬੇ ਹੋਰੀ ਮੇਰੇ ਨਾਲ ਬੜੇ ਹੱਸਣ, ਬਾਬੇ ਚਰਨ ਸਿੰਘ ਹੋਰੀ ਕਹਿੰਦੇ ਜੇ ਕਿਸੇ ਲੀਡਰ ਨੂੰ ਪੰਜਾਬ ਚੋਂ ਲਿਆ ਕੇ ਆਪਾਂ ਥੱਲੇ ਬਿਠਾ ਕੇ ਮੰਗ ਮਨਾਉਣੀ ਹੋਵੇ, ਮੈਂ ਕਿਹਾ ਫਿਰ ਤਾਂ ਬੜਾ ਸੌਖਾ ਕੰਮ ਹੈ, ਜੋ ਮਰਜ਼ੀ ਮਨਾ ਲਓ, ਭਾਵੇਂ ਸਾਰੇ ਸੰਸਾਰ ਦਾ ਰਾਜ ਵੀ ਦੇ ਦੇਗਾ ਲਿਖ ਕੇ ਵੀ ਮੈਂ ਇਹਨੂੰ ਇੱਥੋਂ ਕੱਢੋ। ਕਿਉਂ? ਉਹ ਵਰਤੋਂ ਹੀ ਇਹੋ ਜਿਹੀ, ਇੰਨੀ ਕੁ ਥਾਂ ਉੱਥੇ ਰਸਤਾ ਜਾਣ ਦਾ ਉਹੀ ਕੱਢਣ ਦਾ, ਉੱਤੇ ਬੰਦੇ ਖੜੇ ਹੈ, ਨਾ ਕੱਢਣ ਤੇ ਕੀ ਕਰ ਲਾਂਗੇ? ਕੋਈ ਹੀਲਾ ਹੈ? ਬਿਠਾ ਛੱਡਣ ਅੰਦਰ ਬੰਦਾ 5 ਮਿੰਟ ਚ ਉਹੀ ਰਾਮ ਨਾਮ ਸੱਤ ਹੋ ਜਾਂਦੀ। ਗੁਰੂ ਨਾਨਕ ਸਾਹਿਬ ਕਹਿੰਦੇ ਆਹ ਕੰਮ ਕਰਦੇ, ਬੰਦੇ ਖਾਂਦੇ ਹੋ, ਬੰਦਿਆਂ ਨੂੰ ਲੁੱਟਦੇ ਹੋ, ਉਹਨਾਂ ਦੀਆਂ ਜੇਬਾਂ ਖਾਲੀ ਕਰਦੇ ਹੁੰਦੇ, ਕੱਪੜੇ ਲਾਉਂਦੇ ਹੋ, ਇਹ ਤੁਹਾਡਾ ਕਾਹਦਾ ਗਿਆਨ ਧਿਆਨ ਹੈ? ਅੰਨੇ ਨੂੰ ਕੀ ਸਮਝਾਈਏ? ਉਹਦੇ ਉੱਤੇ ਲੋਭ ਦੀ ਪੱਟੀ ਉਹਦੀਆਂ ਅੱਖਾਂ ਦੇ ਬੱਝੀ ਹੋਈ ਹੈ, ਉਹਨੂੰ ਕੋਈ ਗਿਆਨ ਦਾ ਅਸਰ ਨਹੀਂ ਹੋਣਾ। ਉਹਨੂੰ 4 ਵੇਦ ਸੁਣਾਈ ਜਾਓ, ਗੁਰੂ ਗ੍ਰੰਥ ਸਾਹਿਬ ਸੁਣਾਈ ਜਾਓ, ਉਹਨੇ ਆਪਣਾ ਲੋਭ ਵਾਲਾ ਹੀ ਕੰਮ ਕਰਨਾ, ਲੋਭੀ ਵਾਲਾ ਹੀ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਉਹ ਲੋਭੀ ਨੇ ਲੋਭੀ ਜੇ ਰਹਿਣਾ। ਹਾਂਜੀ,
ਅੰਧਾ ਸੋਏ ਜੇ ਅੰਧ ਕਮਾਵੇ, ਤਿਸ ਹਿਰਦੈ ਸੇ ਲੋਚਨ ਨਾਈ।
ਮਹਾਰਾਜ ਕਹਿੰਦੇ ਅੰਨਾ ਕੌਣ ਹੈ? ਅੰਨਾ ਉਹ ਹੈ ਜਿਹੜਾ ਅੰਨੇ ਕਰਮ ਕਰ ਰਿਹਾ, ਅੰਨੇ ਵਾਹ ਕਰ ਰਿਹਾ, ਵਿਚਾਰ ਨਹੀਂ ਹੈ। ਆ ਅੱਖਾਂ ਤੇ ਹੈਗੀਆਂ ਨੇ, ਦੋ ਅੱਖਾਂ ਤੇ ਹੈਗੀਆਂ। ਭਾਈ ਗੁਰਦਾਸ ਜੀ ਕਹਿੰਦੇ ਹੁੰਦੀ ਅੱਖੀ ਅੰਨਾ ਹੋਵੇ, ਅੱਖਾਂ ਤੇ ਹੈ ਨੇ ਪਰ ਫੇਰ ਵੀ ਅੰਨਾ। ਉਹ ਕਿਵੇਂ ਅੰਨਾ? ਹਿਰਦੇ ਸੇ ਲੋਚਨ ਨਾਹੀਂ, ਅੰਦਰ ਗਿਆਨ ਦੀਆਂ ਅੱਖਾਂ ਕੋਈ ਨਹੀਂ, ਵਿਚਾਰ ਦੀਆਂ ਅੱਖਾਂ ਕੋਈ ਨਹੀਂ। ਗੁਰੂ ਨਹੀਂ ਮਿਲਿਆ, ਗੁਰੂ ਨੇ ਗਿਆਨ ਅੰਜਨ ਦੇਣਾ ਸੀਗਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ਼। ਉਹ ਗੁਰੂ ਨਹੀਂ ਮਿਲਿਆ, ਅੱਖਾਂ ਹੁੰਦਿਆਂ ਵੀ ਅੰਨਾ, ਤੇ ਹਿਰਦੇ ਸੇ ਲੋਚਨ ਨਾਹੀਂ, ਹਿਰਦੇ ਵਿੱਚ ਗਿਆਨ ਦੀਆਂ ਅੱਖਾਂ ਕੋਈ ਨਹੀਂ ਹਨ।
ਮਾਤ ਪਿਤਾ ਕੀ ਰਕਤ ਨਿਪੰਨੇ, ਮੱਛੀ ਮਾਸ ਨਾ ਖਾਈ।
ਕਹਿੰਦੇ ਮਾਸ ਤੇ ਮੱਛੀ ਬੜੀ ਮਾੜੀ ਚੀਜ਼ ਹੈ। ਰਾਮ 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 ਰਾਮ, ਇਹ ਤਾਂ ਨਾਮ ਹੀ ਨਹੀਂ ਰਹਿਣਾ। ਮਹਾਰਾਜ ਕਹਿੰਦੇ ਜੰਮੇ ਕਿੱਥੋਂ? ਪਿਓ ਦਾ ਜਿਹੜਾ ਖੂਨ ਹੈ, ਪਿਓ ਦੀ ਜਿਹੜੀ ਬਿੰਦ ਹੈ, ਉਹ ਮਾਸ ਚੋਂ ਬਣ ਕੇ ਆਈ ਹੈ। ਇਹ ਡਾਕਟਰ ਵੀ ਜਾਣਦੇ ਆ, ਵੈਦ ਵੀ ਜਾਣਦੇ ਆ ਵੀ 8 ਧਾਤਾਂ ਸਾਡੇ ਸਰੀਰ ਚ ਨੇ, ਜੋ ਅਸੀਂ ਖਾਂਦੇ ਹਾਂ ਉਹਦਾ ਰਸ ਬਣਦਾ, ਰਸ ਤੋਂ ਰੁਧਿਰ ਬਣਦਾ, ਰੁਧਿਰ ਤੋਂ ਫਿਰ ਮਾਸ ਬਣਦਾ, ਮਾਸ ਤੋਂ ਫਿਰ ਚਰਬੀ ਬਣਦੀ ਹੈ, ਫਿਰ ਹੱਡੀਆਂ ਬਣਦੀਆਂ ਨੇ, ਹੱਡੀਆਂ ਦੇ ਵਿੱਚ ਫਿਰ ਉਹ ਜਿਹੜਾ ਉਹ ਹੱਡੀਆਂ ਮਾਸ ਖਾਣ ਵਾਲੇ ਚੂਸਦੇ ਆ, ਮਿੱਝ ਕਹਿੰਦੇ ਆ ਉਹਨੂੰ, ਮੱਝਾ, ਉਹਦੇ ਤੋਂ ਫਿਰ ਬੀਜ ਬਣਦਾ ਤੇ ਫਿਰ ਜਨਮ ਹੁੰਦਾ। ਮਾਤਾ ਦੇ ਪੇਟ ਵਿੱਚ ਮਾਸ ਦੀ ਥੈਲੀ ਹੈ, ਜੇ ਜੇਰ ਦੇ ਵਿੱਚ ਰਿਹਾ ਉਹ ਕਾਹਦੀ ਹੈ? ਉਹ ਸਾਰੀ ਮਾਸ ਹੀ ਹੈ। ਮਾਤ ਪਿਤਾ ਕੀ ਰਕਤ ਨਿਪੰਨੇ, ਮਾਂ ਪਿਓ ਦੇ ਖੂਨ ਤੋਂ ਜੰਮੇ ਤੇ ਕਹਿੰਦੇ ਅਸੀਂ ਮੱਛੀ ਮਾਸ ਨਹੀਂ ਖਾਣਾ। ਜੇ ਮਾਸ ਮਾੜਾ ਹੈ ਤੇ ਮਾਂ ਦੇ ਪੇਟ ਤੋਂ ਕਿਉਂ ਜੰਮੇ? ਉਹ ਵੀ ਤੇ ਮਾਸ ਦਾ ਹੈ। ਜੇ ਮਾਸ ਮਾੜਾ ਹੈ ਤੇ ਪਿਓ ਦੇ ਕਿਉਂ ਖੂਨ ਤੋਂ ਪੈਦਾ ਹੋਏ ਹੋ? ਉਹ ਵੀ ਮਾਸ ਹੀ ਹੈ। ਇੰਨੀ ਤੁਹਾਨੂੰ ਮਾਸ ਤੋਂ ਐਲਰਜੀ ਹੈ, ਟੱਪ ਪੈਂਦੇ ਹੋ, ਬੜੇ ਗਰਮ ਹੁੰਦੇ ਹੋ, ਗੁੱਸੇ ਹੁੰਦੇ ਹੋ, ਅੱਖਾਂ ਲਾਲ ਕਰ ਕਰ ਪੈਂਦੇ ਹੋ। ਪਿੱਛੇ ਵੀ ਸਾਧ ਸਿੰਘ ਜੀ ਇੱਕ ਦਿਨ ਕਥਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇਵਲੂਤ ਰਾਕਸ਼ ਨੂੰ ਮਾਸ ਦੇ ਵਿਰੋਧ ਚ ਕਹਿ ਰਹੇ, ਮਾਸ ਨਾ ਖਾਇਆ, ਛੁਡਾਇਆ ਰਾਕਸ਼ ਨੂੰ। ਉੱਥੇ ਵਿਚਾਰ ਹੋਈ ਤੇ ਇੱਕ ਸਿੰਘ ਬੜਾ ਗਰਮ ਹੋ ਕੇ ਉਹ ਗੱਲ ਤਾਂ ਕਰੇ, ਪਰ ਉਹਦੀ ਜਿਹੜੀ ਪਿੱਠ ਸੀ ਨਾ, ਉਹ ਏਦਾਂ ਧੜਕੂ 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 ਕਰੇ ਵੀ ਦਿਲ ਉਹਦਾ ਧੜਕ ਰਿਹਾ ਸੀ, ਉਹਦੀ ਪਿੱਠ ਤੋਂ ਪਤਾ ਲੱਗ ਰਿਹਾ ਸੀ, ਕਿਉਂਕਿ ਅੰਦਰ ਗੁੱਸਾ ਆ ਗਿਆ, ਕ੍ਰੋਧ ਆ ਗਿਆ। ਐਸਾ ਮਾਸ ਦਾ ਵਿਰੋਧ ਕੀ ਹੋਇਆ ਵੀ ਸਾਨੂੰ ਕ੍ਰੋਧ ਹੀ ਖਾ ਜਾਵੇ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਹੈ ਓਏ ਮਾਂ ਪਿਓ ਦੇ ਖੂਨ ਤੋਂ ਜੰਮੇ ਹੋ, ਮੱਛੀ ਮਾਸ ਨਾ ਖਾਈ। ਕਹਿੰਦੇ ਮੱਛੀ ਮਾਸ ਮਾੜੀ ਚੀਜ਼ ਹੈ ਤੇ ਫਿਰ ਮਾਂ ਪਿਓ ਦਾ ਖੂਨ ਵੀ ਤੇ ਮਾਸ ਹੀ ਹੈ, ਉਹਦੇ ਤੋਂ ਜਨਮ ਕਿਉਂ ਲਿਆ ਹੈ?
ਇਸਤਰੀ ਪੁਰਖ ਹੈ ਜਾਨ ਇਸ ਮੇਲਾ ਉਥੇ ਮੰਦ ਕਮਾਹੀ।
ਸਾਧ ਸੰਗਤ ਜੀ ਜਿਹੜੇ ਆ ਦਸਮ ਗ੍ਰੰਥ ਸਾਹਿਬ ਦੀ ਬਾਣੀ ਦਾ ਵਿਰੋਧ ਕਰਦੇ ਨੇ ਇਸ ਪੰਕਤੀ ਦਾ ਵੀ ਕਰਨਗੇ। ਗੱਲਾਂ ਸਾਫ ਨੇ, ਖੁੱਲੀਆਂ ਨੇ, ਮਹਾਂਪੁਰਸ਼ ਖੁੱਲਾ ਬੋਲਦੇ ਨੇ। ਆ ਜਿਹੜੇ ਨਵੇਂ ਜੰਮੇ ਨੇ, ਸਾਵਣ ਚ ਗਿੱਦੜ ਜੰਮਿਆ ਸੀ, ਉਹ ਕਹਿੰਦਾ ਇਤਨੀ ਬਰਸਾਤ ਤੋਂ ਜ਼ਿੰਦਗੀ ਮੈਂ ਹਮਨੇ ਪਹਿਲੀ ਦਫਾ ਦੇਖੀ। ਸਿਆਣੇ ਕਹਿੰਦੇ ਜੰਮਿਆ ਦੇ ਹੁਣ ਹੈ, ਤੂੰ ਕਿਹੜੂ ਪਹਿਲਾਂ ਕਿੰਨੀ ਕੁ ਜ਼ਿੰਦਗੀ ਤੇਰੀ। ਇਹ ਜੇ ਹੁਣ ਜੰਮੇ ਹੈ, ਇਹ ਗੱਲਾਂ ਜਿਹੜੀਆਂ ਨੇ ਵੇਦਾਂ ਚ ਵੀ ਲਿਖੀਆਂ ਨੇ, ਸ਼ਾਸਤਰਾਂ ਚ ਵੀ ਲਿਖੀਆਂ ਨੇ, ਗੁਰਬਾਣੀ ਚ ਵੀ ਲਿਖੀਆਂ ਨੇ। ਇਸਤਰੀ ਪੁਰਖ ਹੈ ਜਾਂ ਨਿਸ, ਨਿਸ ਦਾ ਮਤਲਬ ਰਾਤ, ਪੜ੍ਹੇ ਲਿਖੇ ਬੈਠੇ ਹੋ ਸਾਰੇ, ਨਿਸ ਦਾ ਮਤਲਬ ਹੈ ਰਾਤ। ਕਿਸੇ ਡਿਕਸ਼ਨਰੀ ਚ ਖੋਲ ਕੇ ਪੜ੍ਹ ਲੈਣਾ, ਕਿਸੇ ਵਿਦਵਾਨ ਨੂੰ ਪੁੱਛ ਲੈਣਾ, ਨਿਸ ਦਾ ਮਤਲਬ ਹੈ ਰਾਤ, ਨਿਸ਼ਾ। ਇਸਤਰੀ ਪੁਰਖ ਹੈ ਜਾਂ ਨਿਸ ਮੇਲਾ, ਰਾਤ ਨੂੰ ਇਸਤਰੀ ਪੁਰਸ਼ ਦਾ ਮੇਲ ਹੁੰਦਾ ਜੇ। ਆਪਾਂ ਸਾਰੇ ਗ੍ਰਿਸਤੀ ਹਾਂ ਤੇ ਗ੍ਰਿਸਤੀਆਂ ਦੇ ਘਰ ਸਾਡਾ ਜਨਮ ਹੋਇਆ। ਦੁਨੀਆਂ ਦੇ ਜਿੰਨੇ ਮਹਾਂਪੁਰਸ਼ ਅਵਤਾਰ, ਪੀਰ ਪੈਗੰਬਰ ਅਵਤਾਰ, ਔਲੀਏ ਸਭ ਇਸੇ ਤਰ੍ਹਾਂ ਹੀ ਆਏ ਨੇ ਦੁਨੀਆਂ ਚ। ਮਹਾਰਾਜ ਕਹਿੰਦੇ ਉੱਥੇ ਕੀ ਹੁੰਦਾ? ਉੱਥੇ ਮਾਸ ਹੀ ਮਾਸ ਨੂੰ ਮਿਲਦਾ, ਉੱਥੇ ਮੰਦ ਕਮਾਹੀ। ਓਏ ਮੰਦੇ ਹੋ, ਉੱਥੇ ਮੰਦੇ ਕਰਮ ਕਰਦੇ ਹੋ, ਉਹ ਮਾਸ ਦਾ ਹੀ ਤਾਂ ਲਾਲਚ ਹੈ। ਕੀ ਹੈ ਉਹ? ਮਾਸ ਨਹੀਂ ਹੈ, ਇਸਤਰੀ ਮਾਸ ਦੀ ਹੈ, ਪੁਰਸ਼ ਵੀ ਮਾਸ ਦਾ ਹੈ, ਜਿਤਨੇ ਅੰਗ ਸਰੀਰ ਦੇ ਸਭ ਮਾਸ ਹੀ ਮਾਸ ਹੈ। ਹਾਂਜੀ,
ਮਾਸੋ ਨਿੰਮੇ ਮਾਸੋ ਜੰਮੇ ਹਮ ਮਾਸੈ ਕੇ ਭਾਂਡੇ।
ਸਤਿਗੁਰੂ ਨਾਨਕ ਸਾਹਿਬ ਕਹਿੰਦੇ ਮਾਸੋ ਨਿੰਮੇ, ਪਿਓ ਦੇ ਪੇਟ ਚੋਂ ਨਿੰਮਣਾ ਹੁੰਦਾ, ਪਿਓ ਦੀ ਜੇ ਬਿੰਦ ਹੁੰਦੀ ਹੈ ਨਾ ਉਹਨੂੰ ਕਹਿੰਦੇ ਨਿੰਮਣਾ, ਤੇ ਮਾਂ ਦੇ ਪੇਟ ਤੋਂ ਜੰਮਣਾ ਹੁੰਦਾ। ਆਖੋ ਸਤਨਾਮ ਸ੍ਰੀ ਵਾਹ। ਪਹਿਲਾਂ ਨਿੰਮਿਆ, ਪਹਿਲਾਂ ਮਾਸੋ ਨਿੰਮਿਆ, ਮਾਸੇ ਅੰਦਰ ਵਾਸ, ਪਿਓ ਦੇ ਪੇਟ ਬਿੰਦ ਚੋਂ ਨਿੰਮ ਕੇ ਤੇ ਮਾਂ ਦੇ ਪੇਟ ਚ ਵਾਸਾ ਕੀਤਾ, 9 ਮਹੀਨੇ ਰਿਹਾ। ਮਾਸੋ ਨਿੰਮੇ ਮਾਸੋ ਜੰਮੇ ਹਮ ਮਾਸੇ ਕੇ ਭਾਂਡੇ, ਅਸੀਂ ਮਾਸ ਦੇ ਭਾਂਡੇ ਹਾਂ। ਦੰਦ, ਮੂੰਹ, ਨੱਕ, ਕੰਨ, ਅੱਖ, ਦੱਸੋ ਸਰੀਰ ਦਾ ਕਿਹੜਾ ਹਿੱਸਾ ਮਾਸ ਤੋਂ ਬਿਨਾਂ ਹੈ? ਸਾਰਾ ਮਾਸ ਹੀ ਹੈ। ਹਾਂਜੀ,
ਗਿਆਨ ਧਿਆਨ ਕੱਚ ਸੁਜੈ ਨਾਈ ਚਤਰ ਕਹਾਵੈ ਪਾਂਡੇ।
ਮਹਾਰਾਜ ਕਹਿੰਦੇ ਨਾਨੂ ਪੰਡਿਤ ਬੜਾ ਚਤਰ ਕੁਹਾਂਦਾ, ਮੇਰੇ ਵਰਗਾ ਸਿਆਣਾ ਕੋਈ ਨੀ, ਪਰ ਤੈਨੂੰ ਕੋਈ ਗਿਆਨ ਧਿਆਨ ਸੁਝਦਾ ਹੀ ਕੋਈ, ਤੈਨੂੰ ਕੱਖ ਵੀ ਨੀ ਪਤਾ। ਤੂੰ 4 ਵੇਦ ਪੜ੍ਹੇ, 6 ਸ਼ਾਸਤਰ ਪੜ੍ਹੇ, ਉਹਨਾਂ ਵਿੱਚ ਸਾਰੀਆਂ ਗੱਲਾਂ ਖੋਲੀਆਂ ਹੋਈਆਂ, ਫਿਰ ਤੂੰ ਸਾਡੇ ਨਾਲ ਬਹਿਸ ਕਰਨ ਆ ਗਿਆ, ਕਾਹਦਾ ਪੰਡਿਤ ਹੈ? ਜੇ ਕੋਈ ਅਣਜਾਣ ਬੰਦਾ, ਅਨਪੜ੍ਹ ਬੰਦਾ ਸਾਡੇ ਨਾਲ ਗੱਲ ਕਰਦਾ, ਅਸੀਂ ਕਹਿੰਦੇ ਵੀ ਚਲੋ ਮੂਰਖ ਹੈ, ਅਨਪੜ੍ਹ ਹੈ ਵਿਚਾਰਾ। 4 ਵੇਦ ਪੜ੍ਹ ਕੇ ਤੇ ਫਿਰ ਤੂੰ ਮੂਰਖ ਬਣ ਗਿਆ, ਇਸ ਤੋਂ ਵੱਡਾ ਅੰਨਾ ਕਿਹਨੂੰ ਕਹੀਏ? ਹੁੰਦੀ ਅੱਖੀਂ ਅੰਨਾ ਹੋਵੇ। ਮਹਾਰਾਜ ਕਹਿੰਦੇ ਗਿਆਨ ਧਿਆਨ ਤੈਨੂੰ ਧੇਲੇ ਦਾ ਵੀ ਨਹੀਂ, ਚਤੁਰ ਕਹਾਵੇਂ ਪਾਂਡੇ, ਬੜਾ ਚਤੁਰ ਬੜਾ ਸਿਆਣਾ ਬਣਦਾ ਹੈ।
ਬਾਹਰ ਕਾ ਮਾਸ ਮੰਦਾ ਸਵਾਮੀ, ਘਰ ਕਾ ਮਾਸ ਚੰਗੇਰਾ।
ਸ਼ਾਬਾਸ਼ ਤੈਨੂੰ, ਤੇਰੀ ਬੁੱਧੀ ਨੂੰ, ਕਿਆ ਸੋਚਦਾ ਤੂੰ? ਕੈਸਾ ਤੇਰਾ ਨਿਰਣਾ ਹੈ, ਕੈਸਾ ਤੇਰਾ ਫੈਸਲਾ ਹੈ ਕਿ ਬਾਹਰ ਦਾ ਮਾਸ ਤੇ ਮੰਦਾ ਹੈ? ਤੈਨੂੰ ਬੱਕਰੇ ਦਾ ਮਾਸ, ਹਿਰਣ ਦਾ ਮਾਸ, ਮੁਰਗੀ ਦਾ ਮਾਸ, ਮੱਛੀ ਦਾ ਮਾਸ ਭੈੜਾ ਲੱਗਦਾ, ਤੇ ਘਰ ਦਾ ਮਾਸ, ਆਪਣੇ ਸਰੀਰ ਦਾ ਮਾਸ, ਘਰ ਵਾਲੀ ਦਾ ਮਾਸ, ਉਹ ਚੰਗਾ ਲੱਗਦਾ? ਆਖੋ ਸ੍ਰੀ ਵਾਹਿਗੁਰੂ। ਕੈਸਾ, ਇੱਕ ਤਰਫੇ ਤੇ ਹੋ ਨਾ ਤੂੰ, ਇੱਕ ਪਾਸੇ ਚੱਲ। ਮਹਾਰਾਜ ਕਹਿੰਦੇ ਕੈਸਾ ਤੇਰਾ ਦੋਗਲਾ ਫੈਸਲਾ ਹੈ ਵੀ ਇੱਕ ਪਾਸੇ ਤੇ ਕਹਿੰਦਾ ਮੱਛੀ ਮਾਸ ਵਗੈਰਾ ਨਹੀਂ ਵਰਤਣਾ, ਦੂਜੇ ਪਾਸੇ ਘਰ ਵਾਲੀ ਮਾਸ ਦੀ ਲਿਆਂਦੀ ਹੋਈ ਹੈ। ਹਾਂਜੀ,
ਜੀ ਜੰਤ ਸਭ ਮਾਸੋਏ ਜੀ ਲਿਆ ਵਸੇਰਾ।
ਮਹਾਰਾਜ ਕਹਿੰਦੇ ਇਹ ਕੁੱਲ ਕਾਇਨਾਤ ਮਾਸ ਹੀ ਹੈ, ਕੁੱਲ ਕਾਇਨਾਤ 5 ਤੱਤਾਂ ਦਾ ਮਾਸ ਹੀ ਹੈ, ਮਾਸ ਤੋਂ ਹੀ ਹੋਏ ਸਾਰੇ, ਤੇ ਮਾਸ ਵਿੱਚ ਜੀ ਵਸਦਾ ਜੇ। ਆਖੋ ਸ੍ਰੀ ਵਾਹਿਗੁਰੂ। ਪਹਿਲਾਂ ਵੀ ਨਿਰਣਾ ਹੋ ਚੁੱਕਾ ਹੈ, ਵੀ ਜਿਹੜੀ ਉਤ ਭੋਜਾ ਉਹਦੇ ਵਿੱਚ ਵੀ ਜੀਵ ਹੈ, ਆ ਫੁੱਲਾਂ ਵਿੱਚ ਵੀ ਜੀਵ ਹੈ। ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜੀਉ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਉ, ਭੁੱਲੀ ਮਾਲਨੀ ਹੈ ਇਹ ਉਹ ਸਤਿਗੁਰ ਜਾਗਤਾ ਹੈ ਦਿਓ। ਬ੍ਰਹਮ ਪਾਤੀ ਬਿਸ਼ਨ ਡਾਰੀ ਫੂਲ ਸ਼ੰਕਰ ਦਿਓ, ਤੀਨ ਦੋ ਦੇਵ ਪ੍ਰਤੱਖ ਤੋਰੈ ਕਰੈ ਕਿਸ ਕੀ ਸੇਉ। ਇਹ ਤਿੰਨ ਦੇਵਤੇ ਰਜੋ ਗੁਣ ਤਮੋ ਗੁਣ ਸਤੋ ਗੁਣ ਤੇ ਇਹਦੇ ਵਿੱਚ ਵਸਦੇ ਹੈ, ਬ੍ਰਹਮ ਪਾਤੀ ਬਿਸ਼ਨ ਡਾਰੀ। ਪੱਤੇ ਚ ਬ੍ਰਹਮਾ ਬੈਠਾ, ਰਜੋ ਗੁਣ ਬਿਰਤੀ ਹੈ, ਉਹ ਪਹਿਲਾਂ ਕਥਾ ਜਾ ਚੁੱਕਾ, ਸੁਣ ਚੁੱਕੇ ਆਪਾਂ, ਪੱਤੇ ਰਜੋ ਗੁਣੀ ਸੁਭਾਵ ਹੈ। ਬਿਸ਼ਨ ਡਾਲੀ ਵਿੱਚ ਹੈ ਤੇ ਫੂਲ ਸ਼ੰਕਰ ਦੇ ਉਹ ਫੁੱਲਾਂ ਚ ਸ਼ੰਕਰ ਦੇ ਉਹ ਵਸ ਰਿਹਾ, ਤਿੰਨਾਂ ਨੂੰ ਤੇ ਤੁਸੀਂ ਤੋੜ ਰਹੇ ਹੋ। ਕਰੈ ਕਿਸ ਕੀ ਸੇਵ, ਸੇਵਾ ਕਿਹਦੀ ਕਰੋਗੇ, ਆਖੋ ਸ੍ਰੀ ਵਾਹਿਗੁਰੂ। ਇਹ ਹਾਜ਼ਰ ਨਾਜ਼ਰ ਦੇਵਤੇ ਨੇ ਤੇ ਇਹਨਾਂ ਵਿੱਚ ਜਾਨ ਹੈ, ਇਹਨਾਂ ਨੂੰ ਮਾਰਦੇ ਹੋ, ਖਾਂਦੇ ਹੋ ਤੇ ਖਾਏ ਬਿਨਾਂ ਗੁਜ਼ਾਰਾ ਨੀ ਕਹੇ, ਫਿਰ ਤੁਸੀਂ ਇਹ ਕਹਿ ਦੇਣਾ ਵੀ ਗੁਜ਼ਾਰਾ ਕੋਈ ਨੀ, ਕਰਕੇ ਵਿਖਾਓ ਗੁਜ਼ਾਰਾ ਨਾ। ਫਿਰ ਜੇ ਮਾਸ ਤੋਂ ਬਿਨਾਂ ਗੁਜ਼ਾਰਾ ਕਰ ਸਕਦੇ ਹੋ ਤੇ ਘਾਸ ਤੋਂ ਬਿਨਾਂ ਵੀ ਗੁਜ਼ਾਰਾ ਕਰ ਲਓ। ਇਸ ਬ੍ਰਹਮੰਡ ਵਿੱਚ ਕੋਈ ਐਸੀ ਥਾਂ ਨਹੀਂ ਹੈ ਜਿੱਥੇ ਕੋਈ ਵੈਸ਼ਨੂ ਰਹਿ ਸਕਦਾ ਹੋਵੇ। ਸਾਧ ਸੰਗਤ ਜੀ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਸ ਬ੍ਰਹਮੰਡ ਚ ਕੋਈ ਨਹੀਂ ਹੈ, ਸਭ ਖਾ ਕੇ ਜੀ ਹੁੰਦੇ ਹੈ। ਜੀਆਂ ਕਾ ਆਹਾਰ ਜੀ, ਖਾਣਾ ਉਹ ਕਰੇ ਜੀ ਨੂੰ, ਜੀ ਖਾਂਦਾ, ਵੱਡੀ ਮੱਛੀ ਛੋਟੀ ਨੂੰ ਖਾਂਦੀ ਆ। ਸਰੋਵਰ ਚ ਵੇਖ ਲਓ, ਪ੍ਰਤੱਖ ਹੈ, ਪੇਟ ਭਰਨਾ, ਉਹ ਵੀ ਸਿਸਟਮ ਚੱਲ ਰਿਹਾ ਕੁਦਰਤ ਦਾ, ਕੋਈ ਰੋਕ ਨਹੀਂ ਸਕਦਾ, ਕੋਈ ਰੋਕ ਨਹੀਂ ਸਕਦਾ, ਨਾ ਕੋਈ ਬਚਾ ਸਕਦਾ। ਮਹਾਰਾਜ ਗੁਰੂ ਨਾਨਕ ਸਾਹਿਬ ਜੈਨੀਆਂ ਨੂੰ ਕਹਿੰਦੇ ਹੈ, ਤੁਸੀਂ ਕਹਿੰਦੇ ਹੋ ਅਸੀਂ ਜੰਗਲ ਪਾਣੀ ਜਾ ਕੇ ਨਾ ਉਹ ਤੇ ਫੋਲ ਫਦੀਅਤ ਗੰਦੀ ਚੀਜ਼ ਨੂੰ ਲੈਟਰਿਨ ਨੂੰ ਉਹ ਫਰੋਲ ਦਿੰਦੇ, ਕਹਿੰਦੇ ਕੀੜਾ ਨਾ ਮਰੇ, ਕੀੜਾ ਨਾ ਹੋਵੇ। ਮਹਾਰਾਜ ਕਹਿੰਦੇ ਜੀਆਂ ਮਾਰ ਜਿਵਾਲੇ ਸੋਈ, ਮਾਰਨਾ ਤੇ ਜਵਾਣਾ ਉਹਦੀ ਖੇਡ ਹੈ, ਅਵਰ ਨਾ ਕੋਈ ਰੱਖਾ, ਹੋਰ ਕੋਈ ਨੀ ਬਚਾ ਸਕਦਾ। ਜੇ ਕਵੀ ਆਪਾਂ ਮੁਰਗੇ ਨੂੰ ਬਚਾ ਲਵਾਂਗੇ ਕਿੰਨਾ ਚਿਰ ਬਚਾਵਾਂਗੇ। ਕਈਆਂ ਨੇ ਮੁਰਗੇ ਸ਼ੌਂਕ ਨਾਲ ਪਾਲੇ ਹੁੰਦੇ, ਬਿੱਲੀ ਆ ਕੇ ਝਪਟ ਮਾਰ ਜਾਂਦੀ ਆ, ਉਹ ਲੈ ਜਾਂਦੀ, ਬਚਾ ਲਓ ਨਾ। ਬਿੱਲੀ ਮਾਰੇ ਉਹਨੇ ਇੱਕ ਦਿਨ ਤੇ ਮਰਨਾ ਹੀ ਹੈ, ਬੱਕਰਾ ਨਾ ਮਾਰੋ ਇੱਕ ਦਿਨ ਤੇ ਮਰੇਗਾ ਹੀ। ਕੋਈ ਵੀ ਚੀਜ਼ ਸੰਸਾਰ ਦੀ ਹੈ ਉਹਨੇ ਮਰਨਾ, ਜੀ ਪਲਟਣਾ ਤੇ ਜੀ ਨੇ ਜੀ ਨੂੰ ਖਾਣਾ। ਮਹਾਰਾਜ ਕਹਿੰਦੇ ਭਾਈ ਕੈਸੀ ਅਜੀਬ ਤੁਹਾਡੀ ਅਵਸਥਾ ਹੈ, ਸਾਰਾ ਕੁਝ ਮਾਸ ਤੋਂ ਪੈਦਾ ਹੋਇਆ, ਮਾਸ ਦੇ ਵਿੱਚ ਜੀਵ ਆਤਮਾ ਹੈ, ਉਸੇ ਮਾਸ ਨੂੰ ਤੁਸੀਂ ਮਾੜਾ ਕਹਿੰਦੇ ਹੋ।
ਪੱਕ ਪੱਕ ਹੈ ਪੱਕ ਤਾਂ ਜੀ ਛੋਟਾ, ਅੰਧ ਗੁਰੂ ਜਿਨ ਕੇਰਾ।
ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਕਹਿੰਦੇ ਜਿਨ੍ਹਾਂ ਦਾ ਗੁਰੂ ਅੰਨਾ ਹੁੰਦਾ ਨਾ, ਉਹਨਾਂ ਨੂੰ ਭਰਮ ਭੁਲੇਖਿਆਂ ਚ ਪਾ ਦਿੰਦਾ। ਆ ਭੱਖ ਭੱਖ ਹੈ, ਜਿਹੜੀ ਚੀਜ਼ ਨਹੀਂ ਖਾਣ ਵਾਲੀ ਉਹਨੂੰ ਖਾ ਰਹੇ ਆ, ਜਿਹੜੀ ਚੀਜ਼ ਸਾਡੇ ਲਾਇਕ ਨਹੀਂ। ਸਾਫ ਨਿਰਣਾ ਕਰ ਦਿੱਤਾ ਗੁਰੂ ਨਾਨਕ ਸਾਹਿਬ, ਕਹਿੰਦੇ ਜਿੱਤ ਖਾਧੈ ਤਨ ਪੀੜੀ ਹੈ, ਮਨ ਮੈਂ ਚਲੈ ਵਿਕਾਰ। ਬਾਬਾ ਉਹ ਖਾਣਾ ਖੁਸ਼ੀ ਖੁਆਰ, ਜਿੱਤ ਖਾਧੈ ਤਨ ਪੀੜੀ ਹੈ, ਅਨਫਿੱਟ ਹੈ। ਡਾਕਟਰ ਵੀ ਕਹਿ ਦਿੰਦਾ ਵੀ ਤੈਨੂੰ ਸ਼ੂਗਰ ਮਨਾ, ਮਿੱਠਾ ਨਹੀਂ ਖਾਣਾ, ਤੈਨੂੰ ਯੂਰਿਕ ਐਸਿਡ ਹੈ, ਤੂੰ ਦੁੱਧ ਜ਼ਿਆਦਾ ਨਹੀਂ ਪੀਣਾ, ਤੂੰ ਦਾਲਾਂ ਨਹੀਂ ਖਾਣੀਆਂ, ਪਨੀਰ ਨਹੀਂ ਖਾਣਾ, ਫਿਰ ਵੀ ਖਾਏ ਫਿਰ ਕੀ ਹੋਣਾ। ਜਿੱਤ ਖਾਧਾ ਤਨ ਪੀੜੀ ਹੈ, ਮਨ ਮੈਂ ਚੱਲੈ ਵਿਕਾਰ। ਜੇ ਅੰਮ੍ਰਿਤ ਵੇਲੇ ਉੱਠਣਾ, ਜਪ ਤਪ ਕਰਨਾ ਤੇ ਰਾਤ ਨੂੰ ਕਹੀਏ ਵੀ ਮੱਛੀ ਦੇ ਪਕੌੜੇ ਵੀ ਖਾ ਕੇ ਸੋਈਏ, ਉਹ ਮੱਛੀ ਕਿੱਥੇ ਸੌਣ ਦੇਗੀ। ਆਖੋ ਸ੍ਰੀ ਵਾਹਿਗੁਰੂ। ਵੀ ਮੁਰਗਾ ਭੁੰਨ ਕੇ ਫਰਾਈ ਕਰਕੇ ਖਾ ਲਈਏ ਤੇ ਆਰਾਮ ਨਾਲ ਦਾਰੂ ਵੀ ਪੀ ਲਈਏ ਤੇ ਰਾਤ ਨੂੰ ਵਿਕਾਰ ਹੀ ਫੁਰਨੇ ਆ, ਅੰਮ੍ਰਿਤ ਵੇਲੇ ਤੇ ਨਹੀਂ ਉੱਠਣ ਦੇਣਾ ਉਹਨੇ। ਤੇ ਉਹ ਤੇ ਫਿਰ ਮਹਾਰਾਜ ਕਹਿੰਦੇ ਐਸਾ ਖਾਣਾ ਖੁਆਰ। ਆਖੋ ਸ੍ਰੀ ਵਾਹਿਗੁਰੂ।
ਵਾਹਿਗੁਰੂ।
ਜੇ ਕਿਸੇ ਨੂੰ ਬਦਾਮ ਖਾ ਕੇ ਵੀ ਖਰਾਬੀ ਕਰਦੇ ਤੇ ਉਹਨੂੰ ਬਦਾਮ ਵੀ ਮਾਸ ਵਰਗੇ। ਆਖੋ ਸ੍ਰੀ ਵਾਹਿਗੁਰੂ। ਜੇ ਕਾਜੂ ਖਾ ਕੇ ਕਾਮੀ ਹੁੰਦਾ ਹੈ, ਬਦਾਮ ਖਾ ਕੇ ਕਾਮੀ ਕ੍ਰੋਧੀ ਹੁੰਦਾ ਹੈ, ਉਹਦੇ ਸਰੀਰ ਦੇ ਅੰਦਰ ਵਿਕਾਰ, ਕਿਉਂਕਿ ਜਿੰਨਾ ਤੁਸੀਂ ਗਰਮ ਖਾਣਾ ਖਾਓਗੇ ਓਨੀ ਤੁਹਾਡੇ ਅੰਦਰ ਉਤੇਜਨਾ ਵਧੇਗੀ। काम आएगा, जे काम की पूर्ति नहीं तो क्रोध आएगा, बस फिर बन गया जीव 84 का गेड़े च। आखो श्री वाहिगुरु
श्री वाहिगुरु।
महाराज कहिंदे जिन्हां दा गुरु अन्ना है वो अपाख ना खाण योग चीजा खाई जांदे है, पता ही नहीं उन्हां नूं अपाख पाख तां जे छोड़दा है, जिहड़ी खाण वाली चीज है उहनूं छड्ड दिंदे है, वह विचार ही नहीं करते भी खाण वाली है। अंध गुरु जिन केरा, जिन्हां दा गुरु अन्ना है वह इस तरह चक्कर च पैंदे है। प्रसाद सिंह जी यह ना समझ लेना भी कथा सुन के अज सानू सारा ज्ञान हो गया ते मैनू भी कोई ज्ञान है, ये नहीं। ये गुरु नानक साहब जदों कृपा करनगे उदों पता लगेगा भी साडे खाण योग केड़ी चीज है, साडे ना खाण योग केड़ी चीज है, ये पता उदों लगना। अभ्यास नाल नाम जपद्या जपद्या आपे पता लगन लग जांदा। कई बारी ते अवस्था इत्थों तक आ जांदी है भी पानी भी जिहड़ा ना वह भी पीण तों उत्ते गल लंघ जांदी। आखो श्री वाहिगुरु। ਇਹ ਤਾਂ ਕਹਿੰਦੇ ਨਾ ਮਾਸ ਆਂਡਾ ਛੱਡਣਾ ਉਹ ਨਾਮ ਅਭਿਆਸੀਆਂ ਦੇ ਤੇ ਪਾਣੀ ਦੇ ਘੁੱਟ ਵੀ ਬੰਦ ਹੋ ਜਾਂਦੇ ਆ, ਉਹ ਤੇ ਖੇਡਾਂ ਹੀ ਨਹੀਂ ਆ ਰਹੀਆਂ ਨੇ, ਉੱਥੇ ਜਾਣ ਦੀ ਗੱਲ ਤਾਂ ਕਰਦੇ ਹੀ ਨਹੀਂ, ਇੱਥੇ ਹੀ ਉਲਝੇ ਰਹਿੰਦੇ ਆ। ਹਾਂਜੀ
ਮਾਸੋ ਨਿੰਮੇ ਮਾਸੋ ਜੰਮੇ ਹਮ ਮਾਸਾ ਕੇ ਭਾਂਡੇ ਗਿਆਨ ਧਿਆਨ ਕਚ ਸੂਜੈ ਨਾਈ ਚਤਰ ਕਹਾਵੈ ਪਾਂਡੇ।
ਗੁਰੂ ਨਾਨਕ ਸਾਹਿਬ ਫੇਰ ਗੱਲ ਦੁਹਰਾਉਂਦੇ ਆ, ਕਹਿੰਦੇ ਮਾਸੋ ਨਿੰਮੇ ਹੋ ਮਾਸਿਓ ਜੰਮੇ ਹੋ, ਫੇਰ ਮਾਸ ਨੂੰ ਮਾੜਾ ਕਹਿੰਦੇ ਹੋ ਪਾਂਡੇ ਹੋ, ਤੁਹਾਨੂੰ ਸਮਝ ਕੀ ਹੈ, ਕੱਖ ਵੀ ਨਹੀਂ ਤੁਹਾਨੂੰ ਪਤਾ, ਤੁਸੀਂ ਮਾਸ ਤੇ ਘਾਸ ਦਾ ਰੌਲਾ ਬਿਰਥਾ ਪਾਇਆ ਹੋਇਆ, ਕੋਈ ਘਾਸ ਮਾਸ ਨਹੀਂ ਹੈ, ਅੱਗੇ ਨਿਰਣਾ ਕਰ ਦੇਣਾ ਗੁਰੂ ਸਾਹਿਬ ਨੇ। ਹਾਂਜੀ
ਮਾਸ ਪੁਰਾਣੀ ਮਾਸ ਕਤੇਬੀ ਕਿਉਂ ਯੁਗ ਮਾਸ ਕਮਾਣਾ।
ਮਹਾਰਾਜ ਕਹਿੰਦੇ ਪੁਰਾਣਾ ਦੇ ਵਿੱਚ ਪੜ ਕੇ ਵੇਖ ਲੋ, ਰਾਜੇ ਸ੍ਰੀ ਰਾਮ ਚੰਦਰ ਜੀ ਵਰਗੇ ਰਾਜੇ, ਭਗਵਾਨ ਕ੍ਰਿਸ਼ਨ ਜੀ ਮਹਾਰਾਜ ਦਸਮ ਗ੍ਰੰਥ ਵਿੱਚ ਜ਼ਿਕਰ ਆਉਂਦਾ, ਮਹਾਰਾਜ ਕ੍ਰਿਸ਼ਨ ਅਵਤਾਰ ਜੇ ਲਿਖਿਆ ਕਲਗੀਧਰ ਪਾਤਸ਼ਾਹ ਨੇ ਆਪਣੀ ਕਲਮ ਨਾਲ ਕਿ ਭਗਵਾਨ ਕ੍ਰਿਸ਼ਨ ਜੀ ਸ਼ਿਕਾਰ ਖੇਡਣ ਜਾਂਦੇ ਆ, ਰਾਮ ਚੰਦਰ ਜੀ ਕ੍ਰਿਸ਼ਨ ਸ਼ਿਕਾਰ ਖੇਡਦੇ ਆ, ਕਾਹਦੇ ਵਾਸਤੇ ਖੇਡਿਆ ਜਾਂਦਾ ਸ਼ਿਕਾਰ, ਸੁੱਟਦੇ ਥੋੜਾ ਉਹਨੂੰ, ਉਹਨੂੰ ਛਕਦੇ ਹੀ ਸੀ, ਜੇ ਛਕਣਾ ਨਹੀਂ ਤੇ ਉਹਨੂੰ ਮਾਰਨ ਦੀ ਕੀ ਲੋੜ ਹੈ। ਇਹਦੇ ਵਾਲਮੀਕੀ ਰਮਾਇਣ ਦੇ ਵਿੱਚ ਆਉਂਦੀ ਕਥਾ ਕਿ ਸੀਤਾ ਨੂੰ ਮਹਾਰਾਜ ਲਿਆ ਕੇ ਕਾਲਾ ਹਿਰਨ ਦਿੰਦੇ ਹੈ, ਸੀਤਾ ਤਿਆਰ ਕਰ ਲੰਗਰ ਪ੍ਰਸ਼ਾਦਾ ਛਕਣਾ, ਬਨਵਾਸ ਦਾ ਟਾਈਮ ਸੀ, ਉੱਥੇ ਕੋਈ ਪੂੜੀਆਂ ਥੋੜਾ ਮਿਲਦੀਆਂ ਸੀ, ਜੋ ਜੰਗਲ 'ਚ ਮਿਲਦਾ ਸੀ ਉਹੀ ਖਾਣਾ ਸੀ। ਦਸਵੇਂ ਪਾਤਸ਼ਾਹ ਨੇ ਵੀ ਇਹ ਵਿਚਾਰ ਕੀਤੀ ਸੀ ਕਿ ਮੇਰੇ ਖਾਲਸੇ ਨੇ ਜੰਗਲਾਂ 'ਚ ਰਹਿਣਾ, ਜੇ ਵੈਸ਼ਨੂੰ ਬਣਾ ਦਿੱਤਾ ਤੇ ਕੀ ਖਾਏਗਾ, ਜੰਗਲ 'ਚ ਕੀ ਮਿਲਣਾ ਇਹਨਾਂ ਨੂੰ, ਉੱਥੇ ਕੋਈ ਦਾਲਾਂ ਸਬਜ਼ੀਆਂ ਥੋੜਾ ਮਿਲਦੀਆਂ, ਉੱਥੇ ਤੇ ਜੋ ਮਿਲ ਗਿਆ ਖੈ ਹੈ ਕੱਚੇ ਹੀ ਮਿਰਗ ਮਾਰ। ਪੰਥ ਪ੍ਰਕਾਸ਼ 'ਚ ਲਿਖਿਆ ਨਾਦਰ ਸ਼ਾਹ ਕਹਿੰਦਾ ਕਿ ਜ਼ਕਰੀਆ ਖਾਨ ਇਹ ਕੌਣ ਨੇ ਜਿਨ੍ਹਾਂ ਨੇ ਮੇਰੇ ਤੋਂ 22,000 ਲੜਕੀਆਂ ਛੁਡਾ ਲਈਆਂ ਨੇ, ਇਹ ਕੌਣ ਨੇ ਜਿਨ੍ਹਾਂ ਨੇ ਮੈਨੂੰ ਲੁਟੇਰੇ ਨੂੰ ਲੁੱਟ ਲਿਆ। ਨਾਦਰ ਸ਼ਾਹ ਦੀ ਗੱਲ ਸੁਣ ਕੇ ਜ਼ਕਰੀਆ ਖਾਂ ਕਹਿੰਦਾ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ। ਇਹਨਾਂ ਦਾ ਗੁਰੂ ਬੜਾ ਬਲੀ ਹੋਇਆ, ਖੰਡੇ ਅੰਮ੍ਰਿਤ ਬਾਟੇ ਦਾ ਅੰਮ੍ਰਿਤ ਛਕਾ ਗਿਆ, ਇਹ ਜੰਗਲਾਂ 'ਚ ਰਹਿੰਦੇ ਨੇ, ਇਹ ਦਾੜੀ ਕੇਸ ਸਾਬਤ ਰੱਖਦੇ ਨੇ, ਅੰਮ੍ਰਿਤ ਵੇਲੇ ਉੱਠਦੇ ਨੇ, ਆਪਣੇ ਗੁਰੂ ਦੀ ਬਾਣੀ ਪੜ੍ਹਦੇ ਨੇ, ਹਰ ਦਮ ਤਿਆਰ ਬਰ ਤਿਆਰ ਰਹਿੰਦੇ ਨੇ, ਘੋੜਿਆਂ ਦੀਆਂ ਕਾਠੀਆਂ ਇਹਨਾਂ ਦਾ ਘਰ ਹੈ, ਜੰਗਲ ਦੇਸ਼ ਹੈ, ਕਿੱਥੋਂ ਲੱਭੇਗਾ। ਹਮ ਮਾਰਤ ਇਨ ਥੱਕ ਰਹੇ ਇਹ ਘਟਤ ਨਾ ਕਿਤ ਹੀ ਦਾਏ, ਅਸੀਂ ਮਾਰ ਮਾਰ ਥੱਕ ਗਏ, ਘਟੇ ਨੀ ਵਧੇ ਨੇ। ਕਹਿੰਦੇ ਫਿਰ ਉੱਥੇ ਗੱਲ ਆਉਂਦੀ ਹੈ, ਕਹਿੰਦੇ ਖੈ ਹੈ ਕੱਚੇ ਹੀ ਮਿਰਗ ਮਾਰ, ਭੁੰਨ ਕੇ ਖਾਣਾ ਨੀ ਮਿਲਦਾ, ਕੱਚਾ ਹੀ ਖਾ ਲੈਂਦੇ ਹੈ ਜੰਗਲ 'ਚ ਮਾਰ ਕੇ। ਤੇ ਫਿਰ ਸਾਧ ਸਿੰਘ ਜੀ ਅਸੀਂ ਕੀ ਕਹਾਂਗੇ, ਉਹ ਸਿੱਖ ਨਹੀਂ ਸੀਗੇ, ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ, ਕੀ ਉਹ ਗੁਰੂ ਕੇ ਸਿੱਖ ਨਹੀਂ। ਐਸਾ ਭਰਮ ਸਾਡੇ ਅੰਦਰ ਵੀ ਬਹੁਤ ਪੈਦਾ ਹੋ ਚੁੱਕਾ, ਭਰਮ ਕੱਢ ਕੇ ਗੁਰੂ ਨੂੰ ਮਿਲਣਾ। ਲਓ ਹੁਣ ਸੁਣ ਲਓ, ਮਹਾਰਾਜ ਕਹਿੰਦੇ ਮਾਸ ਪੁਰਾਣੀ, ਹਿੰਦੂ ਧਰਮ ਦੇ ਪੁਰਾਣਾਂ 'ਚ ਲਿਖਿਆ ਹੋਇਆ, ਕਿਤਾਬਾਂ 'ਚ ਲਿਖਿਆ ਹੋਇਆ, ਜੇ ਅਸੀਂ ਇਹ ਕਥਾ ਸੁਣਾਈਏ ਨਾ ਵੀ ਦੇਖੋ ਪੰਥ ਪ੍ਰਕਾਸ਼ 'ਚ ਲਿਖਿਆ ਉਹ ਲਿਖਿਆ, ਕਹਿੰਦੇ ਜੀ ਇਹ ਤੇ ਮਿਲਾਵਟ ਕਰਤੀ ਕਿਸੇ ਨੇ, ਜਿਹੜੀ ਗੱਲ ਪਸੰਦ ਨਹੀਂ ਆਉਂਦੀ ਉਹਨੂੰ ਮਿਲਾਵਟ ਕਹਿ ਦਿੰਦੇ ਆ। ਹੁਣ ਗੁਰੂ ਗ੍ਰੰਥ ਸਾਹਿਬ 'ਚ ਵੀ ਮਿਲਾਵਟ ਹੈ, ਮਾਸ ਪੁਰਾਣੀ ਮਾਸ ਕਤੇਬੀ ਚੌ ਜੁਗ ਮਾਸ ਕਮਾਣਾ, ਚੌਹਾਂ ਜੁਗਾਂ ਵਿੱਚ ਮਾਸ ਕਮਾਣਾ ਤੋਂ ਭਾਵ ਹੈ ਵਰਤੋਂ ਚ ਆਇਆ ਹੈ, ਆਉਂਦਾ ਰਿਹਾ ਹੈ, ਆਉਂਦਾ ਰਹੇਗਾ। ਹਾਂਜੀ,
ਜੱਜ ਕਾਜ ਵੀ ਆਏ ਸੋ ਆਵੇ ਉਥੇ ਮਾਸ ਸਮਾਣਾ।
ਕੋਈ ਵਿਆਹ ਸ਼ਾਦੀ, ਕੋਈ ਯੱਗ, ਕੋਈ ਕਰਮ ਹੋਵੇ ਹਿੰਦੂ ਧਰਮ ਦੀ ਮਰਿਆਦਾ ਅਨੁਸਾਰ, ਮਹਾਰਾਜ ਕਹਿੰਦੇ ਸਿਮਰਤੀਆਂ ਚ ਲਿਖਿਆ ਹੋਇਆ ਉਥੇ ਮਾਸ ਜ਼ਰੂਰੀ ਹੈ। ਮਾਸ ਬਿਨਾਂ ਹੈ ਘਾਸ ਰਸੋਈ, ਉਹ ਵਿਆਹ ਸ਼ਾਦੀ ਚ ਕਹਿੰਦੇ ਮਾਸ ਤੋਂ ਬਿਨਾਂ ਕੀ ਹੈ, ਸਵਾਦ ਹੀ ਨਹੀਂ ਆਇਆ ਵਿਆਹ ਦਾ। ਜੱਜ ਕਾਜ ਵਿਆਹ ਇਹ ਸੁਭਾਵ ਹੈ, ਵਿਆਹ ਤਾਂ ਸੋਭਨੀਕ ਹੁੰਦਾ ਜੇ ਉੱਥੇ ਮਾਸ ਝਟਕਾਇਆ ਜਾਵੇ, ਉੱਥੇ ਮਾਸ ਸਮਾਣਾ। ਉਹ ਕਹਿੰਦੇ ਅਸੀਂ ਨੀ, ਤੁਹਾਡੇ ਗ੍ਰੰਥਾਂ ਚ ਲਿਖਿਆ ਹੋਇਆ, ਮਹਾਰਾਜ ਕਹਿੰਦੇ ਤੁਸੀਂ ਸਾਨੂੰ ਕਹਿੰਦੇ ਹੋ ਨਾ। ਹਾਂਜੀ,
ਇਸਤਰੀ ਪੁਲਕ ਨਿਪਜੈ ਮਾਤੋ ਪਾਤ ਸਾ ਸੁਲਤਾਨਾ।
ਇਸਤਰੀ ਤੇ ਪੁਰਸ਼ ਸਭ ਮਾਸ ਤੋਂ ਜੰਮੇ ਨੇ, ਪਾਤਸ਼ਾਹ ਸੁਲਤਾਨ ਰਾਜੇ ਮਹਾਰਾਜੇ ਮਾਸ ਤੋਂ ਜੰਮੇ ਨੇ, ਔਰ ਸੰਸਾਰ ਦੀ ਹਰ ਚੀਜ਼ ਮਾਸ ਹੈ, ਕਿਉਂਕਿ ਜਿਹਦੇ ਵਿੱਚ ਚੇਤਨਾ ਆਈ ਹੈ ਉਹ ਜਿਹੜੀ ਚੀਜ਼ ਜੰਮੀ ਹੈ, ਔਰ ਜਿਹੜੀ ਚੀਜ਼ ਵਧੀ ਹੈ, ਜਿਹੜੀ ਚੀਜ਼ ਪਲੀ ਹੈ, ਜਿਹੜੀ ਚੀਜ਼ ਤੁਰਦੀ ਫਿਰਦੀ ਹੈ, ਜਿਹੜੀ ਚੀਜ਼ ਸਾਹ ਲੈਂਦੀ ਹੈ, ਜਿਹੜੀ ਚੀਜ਼ ਹਵਾ ਛੱਡਦੀ ਹੈ, ਆਕਸੀਜਨ ਦਿੰਦੀ ਹੈ, ਉਹ ਸਾਰਾ ਮਾਸ ਹੀ ਮਾਸ ਹੈ। ਹਾਂਜੀ,
ਪਾਤਸ਼ਾਹ ਸੁਲਤਾਨਾ,
ਪਾਤਸ਼ਾਹ ਰਾਜੇ ਮਹਾਰਾਜੇ ਸੁਲਤਾਨ ਵੀ ਉਹ ਵੀ ਮਾਸ ਤੋਂ ਹੀ ਪੈਦਾ ਹੋਏ ਆ ਤੇ ਮਾਸ ਖਾਂਦੇ ਵੀ।
ਜੇ ਉਹ ਦਿਸੇ ਨਰਕ ਜਾਂਦੇ ਤਾਂ ਉਨਕਾ ਦਾਨ ਨਾ ਲੈਣਾ।
ਮਹਾਰਾਜ ਕਹਿੰਦੇ ਹੁਣ ਰਾਜੇ ਮਹਾਰਾਜਿਆਂ ਤੋਂ ਤੁਸੀਂ ਲੱਖਾਂ ਰੁਪਇਆ ਰੋਜ਼ ਦਾਨ ਲੈਂਦੇ ਹੋ, ਪੰਡਤੋ ਮੰਦਰ ਮੈਂ ਸੋਨਾ ਲਗਾਉਣਾ ਹੈ, ਅੱਧਾ ਘਰ ਲੱਗ ਜਾਂਦਾ, ਮੰਦਰ ਮੈਂ ਤੇ ਚੌਥਾ ਹਿੱਸਾ ਹੀ ਲੱਗਦਾ। ਮੰਦਰ ਮੇ ਭਗਵਾਨ ਕੀ ਮੂਰਤੀ ਕੇ ਉੱਪਰ ਹੀਰੇ ਚੜਾਣੇ ਹੈ, ਅੱਧੇ ਨਾਲੋਂ ਜ਼ਿਆਦਾ ਘਰ ਚਲੇ ਜਾਂਦੇ ਹੈ, ਦਾਨ ਰਾਜਿਆਂ ਤੋਂ ਲੈਂਦੇ ਹੋ। ਪੰਡਿਤ ਜੀ, ਜੇ ਤੁਹਾਨੂੰ ਲੱਗਦਾ ਹੈ ਵੀ ਰਾਜੇ ਮਾਸ ਖਾਂਦੇ, ਰਾਜੇ ਖਾਂਦੇ ਹੀ ਖਾਂਦੇ ਆ, ਕਿਹੜਾ ਰਾਜਾ ਜਿਹੜਾ ਮਾਸ ਨਹੀਂ ਖਾਂਦਾ, ਸਾਰੇ ਰਾਜੇ ਸ਼ਿਕਾਰ ਖੇਡਦੇ ਤੇ ਮਾਸ ਖਾਂਦੇ, ਜੇ ਉਹ ਨਰਕ ਜਾਂਦੇ ਦਿਸਦੇ ਆ ਤਾਂ ਉਹਨਾਂ ਦਾ ਦਾਨ ਤੁਹਾਨੂੰ ਨਹੀਂ ਲੈਣਾ ਚਾਹੀਦਾ। ਪਰ ਤੁਸੀਂ ਭੱਜ ਕੇ ਕਹਿੰਦੇ ਹੋ ਰਾਜਾ ਜੀ ਆਈਏ ਆਈਏ ਆਈਏ, ਆਪਕੇ ਲਈ ਵੀ ਆਈ ਪੀ ਗੇਟ ਹੈ ਮੰਦਰ ਮੇ, ਉਹ ਰਾਜਿਆਂ ਵਾਸਤੇ ਨਾ ਅੱਜ ਕੱਲ ਵੀ ਵੀ ਆਈ ਪੀ ਹੈ। ਅਸੀਂ ਕਾਲਜ ਮਹਾਂਕਾਲ ਦੇ ਮੰਦਰ ਉੱਥੇ ਗਏ ਉਜੈਨ ਵਿੱਚ, ਪਾਂਡਿਆਂ ਨੇ ਰੋਕ ਲਿਆ, ਜੀ ਤੁਸੀਂ ਤਾਂ ਕਹਿੰਦੇ ਸ਼ਸਤਰਧਾਰੀ, ਪੁਲਿਸ ਖੜੀ ਕੀਤੀ ਹੋਈ, ਉਹ ਥਾਣੇਦਾਰ ਕਵੇ ਵੀ ਸ਼ਸਤਰਾਂ ਸਮੇਤ ਨਹੀਂ ਜਾਣ ਦੇਣਾ। ਮੈਂ ਕਿਹਾ ਵੀ ਅਸੀਂ ਤਾਂ ਸ਼ਸਤਰਾਂ ਸਮੇਤ ਹੀ ਜਾਣਾ, ਜਿੱਦ ਹੋ ਗਈ। ਕਹਿੰਦਾ ਫਿਰ ਉਹਨੂੰ ਜਦੋਂ ਗਾਂਧੀ ਦੇ ਦਰਸ਼ਨ ਕਰਾ ਦੇ ਥੋੜੇ ਜਿਹੇ ਸਿੰਘਾਂ ਨੇ, ਕਹਿੰਦੇ ਜੀ ਏਦਾਂ ਕਰੋ ਆਪਕੋ ਵੀ ਆਈ ਪੀ ਦਰਸ਼ਨ ਕਰਾ ਦਿੱਤੇ ਹੈ, ਇਧਰ ਸੇ ਮਾਤੇ ਹਥਿਆਰ ਲੈ ਕੇ ਜਾਈਏ। ਮੈਂ ਕਿਹਾ ਸਾਨੂੰ ਹੋਰ ਕੀ ਚਾਹੀਦਾ, ਸਾਨੂੰ ਵੀ ਆਈ ਪੀ ਛੇਤੀ ਜਾਵਾਂਗੇ, ਲੈਣ ਚ ਲੱਗਣੇ, ਦਰਸ਼ਨ ਕਰਨੇ ਆ, ਲੰਘ ਜਾਵਾਂਗੇ। ਤੇ ਸਾਧ ਸੰਗਤ ਜੀ ਉਹ ਫਿਰ ਉੱਥੇ, ਮਹਾਰਾਜ ਕਹਿੰਦੇ ਜੇ ਉਹ ਨਰਕ ਜਾ ਰਹੇ ਨੇ ਤੇ ਉਹਨਾਂ ਦਾ ਦਾਨ ਕਿਉਂ ਲੈਂਦੇ ਹੋ?
ਦਿੰਦਾ ਨਰਕ ਸੁਰਗ ਲੈਂਦੇ ਦੇਖੋ ਇਹੋ ਤਿੰਘਾਣਾ।
ਮਹਾਰਾਜ ਕਹਿੰਦੇ ਦੇਖੋ ਕਿੱਡੀ ਤੰਘਾਣਾ ਧਿੰਗੋ ਜੋਰੀ ਹੋ ਰਹੀ ਹੈ, ਕਿੱਡਾ ਧੱਕਾ ਹੋ ਰਿਹਾ ਧਰਮ ਸਥਾਨਾਂ ਤੇ ਵੀ, ਧਰਮ ਦੇ ਨਾਂ ਤੇ ਵੀ। ਵੀ ਦਾਨ ਦੇਣ ਵਾਲਾ ਰਾਜਾ ਮਾਸ ਖਾਣ ਕਰਕੇ ਨਰਕ ਜਾ ਰਿਹਾ, ਜਿਹੜਾ ਦਾਨ ਦੇਣ ਵਾਲਾ ਦਾਤਾ ਹੈ ਵਿਚਾਰਾ ਆਪਣੀ ਮਿਹਨਤ ਦਾ ਜਾਂ ਆਪਣੇ ਹਿੱਸੇ ਵਿੱਚੋਂ ਦਾਨ ਦੇ ਰਿਹਾ, ਉਹ ਤੇ ਜਾਏਗਾ ਨਰਕ ਨੂੰ ਕਿਉਂਕਿ ਉਹ ਮਾਸ ਖਾਂਦਾ, ਤੇ ਪੰਡਿਤ ਹੋਰੀ ਜਾਣਗੇ ਸਵਰਗ ਨੂੰ ਕਿਉਂਕਿ ਉਹ ਵੈਸ਼ਨੂ ਆ। ਕਹਿੰਦੇ ਧੱਕਾ ਜੋਰੀ ਨਹੀਂ ਤੇ ਹੋਰ ਕੀ ਹੈ, ਦਿੰਦਾ ਨਰਕ ਸੁਰਗ ਲੈਂਦੇ, ਦਾਨ ਲੈਣ ਵਾਲਾ ਸੁਰਗ, ਦੇਣ ਵਾਲਾ ਨਰਕ, ਇਸ ਨੂੰ ਇਸ ਤੋਂ ਵੱਡਾ ਕੀ ਧੱਕਾ ਹੋਏਗਾ। ਹਾਂਜੀ,
ਆਪ ਨਾ ਬੁਝੈ ਲੋਕ ਬੁਝਾਏ ਪਾਂਦੇ ਖਰਾ ਸਿਆਣਾ।
ਆਪ ਬੁਝਦਾ ਨਹੀਂ, ਲੋਕਾਂ ਨੂੰ ਉਪਦੇਸ਼ ਦੇ ਰਿਹਾ, ਗੱਲ ਆਪ ਪਤਾ ਹੀ ਨਹੀਂ ਲੱਗੀ ਅਜੇ। ਆਤਮਾ ਦਾ ਆਨੰਦ ਲੈਣਾ ਸੀਗਾ, ਆਤਮ ਰਸ ਚੀਨਣਾ ਸੀਗਾ, ਭਗਤੀ ਕਰਨੀ ਸੀ, ਤੇ ਆਹ ਵੇਖੋ ਕਿੱਡਾ ਵਿਵਾਦ ਛੇੜ ਕੇ ਬਹਿ ਕੇ ਸੂਰਜ ਗ੍ਰਹਿਣ ਦੇ ਮੇਲੇ ਤੇ ਤੁਸੀਂ ਇਹ ਧਿੱਕੋ ਚੋਰੀ ਕਰ ਰਹੇ ਹੋ, ਇਹ ਕੈਸੇ ਗਿਆਨੀ ਹੋ ਤੁਸੀਂ, ਖਰਾ ਸਿਆਣਾ ਬਣ ਕੇ ਬੈਠੇ ਹੋ, ਖਰਾ ਸਿਆਣਾ ਬਹੁਤਾ ਭਾਰ, ਜਿੰਨੇ ਜ਼ਿਆਦਾ ਸਿਆਣੇ ਹੋ ਉਹਨਾਂ ਤੁਹਾਡੇ ਸਿਰ ਤੇ ਭਾਰ ਹੈ ਸਿਆਣਪਾਂ ਦਾ।
ਤੂੰ ਜਾਣੇ ਹੀ ਨਹੀਂ ਕਿੱਥੋਂ ਮਾਸੀ ਉਪੰਨਾ।
ਹੁਣ ਮਹਾਰਾਜ ਤੱਤ ਦੀ ਗੱਲ ਤੇ ਉੱਥੇ ਆ ਗਿਆ ਜਿੱਥੇ ਸਾਧ ਸੰਗਤ ਜੀ ਕੋਈ ਜਵਾਬ ਨੀ ਜੇ ਰਹਿੰਦਾ ਕਿਸੇ ਕੋਲ। ਪਾਂਡਿਆ ਤੂੰ ਜਾਣਦਾ ਹੀ ਨਹੀਂ ਮਾਸ ਕਿੱਥੋਂ ਪੈਦਾ ਹੋਇਆ ਹੈ।
ਤੋਯੋ ਅੰਨ ਕਮਾਦ ਕਪਾਹ ਤੋਯੋ ਤ੍ਰੈ ਭਵਨ ਗੰਨਾ।
ਇਹ ਸ਼ਬਦ ਸੰਸਕ੍ਰਿਤ ਦਾ ਤੋਏ ਹੈ। ਤੋਏ ਦਾ ਅਰਥ ਹੈ ਪਾਣੀ, ਜਿਹਦੇ ਚ ਤੁਪਕਾ ਸ਼ਬਦ ਪੰਜਾਬੀ ਚ ਵੀ ਬਣਿਆ ਹੋਇਆ ਤੇ ਪਾਣੀ ਹੋਰ ਬਹੁਤ ਜਗ੍ਹਾ ਤੇ ਵਰਤਿਆ ਗਿਆ ਹੈ। ਤੇ ਮਹਾਰਾਜ ਕਹਿੰਦੇ ਪਾਣੀ ਪਿਤਾ ਹੈ ਜਗਤ ਕਾ, ਪੌਣ ਗੁਰੂ ਪਾਣੀ ਪਿਤਾ। ਮੀਂਹ ਪੈਂਦਾ ਸਾਰੀ ਧਰਤੀ ਤੇ ਸਭ ਕੁਛ ਪੈਦਾ ਹੁੰਦਾ। ਪਾਂਡੇ ਤੂੰ ਜਾਣਦਾ ਹੀ ਨੀ ਮਾਸ ਕਿੱਥੋਂ ਪੈਦਾ ਹੋਇਆ। ਤੋਯੋ ਅੰਨ, ਤੋਏ ਤੋਂ ਕਣਕ ਪੈਦਾ ਹੋਈ ਹੈ, ਜੇ ਕਣਕ ਪਾਣੀ ਨਾ ਹੋਵੇ ਤਾਂ ਕਣਕ ਕਿੱਥੋਂ ਪੈਦਾ ਹੋਵੇ। ਮੱਕੀ ਪੈਦਾ ਹੋਈ ਹੈ, ਜੀਰੀ ਝੋਨਾ ਚਾਵਲ। ਤੋਯੋ ਅੰਨ ਕਮਾਦ ਮਿੱਠਾ, ਗੰਨਾ ਕਮਾਦ ਪਾਣੀ ਤੋਂ ਪੈਦਾ ਹੋਇਆ। ਫਿਰ ਤੋਯੋ ਤ੍ਰੈ ਭਵਨ, ਤਿੰਨੇ ਭਵਨ ਗੰਨਾ ਦਾ ਅਰਥ ਹੈ ਗਿਣੇ ਜਾਂਦੇ ਹੈ। ਇੱਥੇ ਗੰਨਾ ਦਾ ਅਰਥ ਚੁੱਪਣ ਵਾਲਾ ਗੰਨਾ ਨਹੀਂ ਹੈ, ਕਿਉਂਕਿ ਪਹਿਲਾਂ ਕਮਾਦ ਸ਼ਬਦ ਆ ਚੁੱਕਾ। ਇੱਥੇ ਗੰਨੇ ਦਾ ਅਰਥ ਹੈ ਗਿਣਨਾ। ਕਹਿੰਦੇ ਸਾਰੇ ਤਿੰਨੇ ਭਵਨ ਪਾਣੀ ਤੋਂ ਗਿਣੇ ਗਏ ਹੈ। ਜਲ ਤੇ ਓਪਤ ਹੋਵਾ, ਹੋਰ ਵੀ ਬਚਨ ਆਉਂਦਾ, ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਜਲ ਤੋਂ ਤਿੰਨ ਭਵਨ ਬਣੇ ਨੇ। ਕੌਣ ਕਹੇਗਾ ਵੀ ਘਾਹ ਦੇ ਵਿੱਚ ਜਾਨ ਹੈ ਤੇ ਬੱਕਰੇ ਚ ਕੋਈ ਨੀ, ਬੱਕਰੇ ਚ ਹੈ ਤੇ ਘਾਹ ਚ ਕੋਈ ਨੀ, ਕਹਿ ਹੀ ਨੀ ਸਕਦੇ। ਜਿਹੜਾ ਪਾਣੀ ਤੋਂ ਪੈਦਾ ਹੋਇਆ ਉਹਦੇ ਚ ਜਾਨ ਹੈ। ਹਾਂਜੀ,
ਤੋਆ ਆਖੇ ਬੋ ਵਿਦ ਅੱਛਾ, ਤੋਇਆ ਬਹੁਤ ਬਿਕਾਰਾ।
ਵਾਹ ਵਾਹ ਵਾਹ, ਤੁਸੀਂ ਕਹਿੰਦੇ ਹੋ ਪਾਣੀ, ਪਾਣੀ ਆਪਣੇ ਆਪ ਨੂੰ ਵੀ ਪਵਿੱਤਰ ਮੰਨਦਾ ਹੈ, ਪਾਣੀ ਦੂਜਿਆਂ ਨੂੰ ਵੀ ਪਵਿੱਤਰ ਕਰਦਾ ਹੈ, ਪਰ ਪਾਣੀ ਵਿੱਚ ਵੀ ਦੇਖੋ ਤੇ ਵਿਕਾਰ ਬੜੇ ਨੇ, ਬਦਲੀਆਂ ਹੁੰਦੀਆਂ। ਪਾਣੀ ਕਦੀ ਮੈਲਾ ਹੋ ਜਾਂਦਾ, ਕਦੀ ਪਾਣੀ ਚਿੱਟਾ ਹੋ ਜਾਂਦਾ, ਕਦੀ ਪਾਣੀ ਨੀਲਾ ਹੋ ਜਾਂਦਾ, ਕਦੀ ਪਾਣੀ ਗਰਮ ਹੋ ਜਾਂਦਾ, ਕਦੀ ਤੱਤਾ ਠੰਡਾ ਹੋ ਜਾਂਦਾ। ਕਹਿੰਦੇ ਉਹਦੇ ਵਿੱਚ ਵੀ ਤਬਦੀਲੀ ਆਉਂਦੀ ਹੈ।
ਇਹ ਤੇਰਾ ਛੋੜ
ਵਾਹ ਵਾਹ
ਹੋਵੇ ਸੰਨਿਆਸੀ ਨਾਨਕ ਕਹਿ ਵਿਚਾਰਾ।
ਹੁਣ ਸਿਖਰ ਤੇ ਮਹਾਰਾਜ ਗੱਲ ਲੈ ਗਏ। ਕਹਿੰਦੇ ਗੱਲ ਇਹ ਹੈ, ਤੁਸੀਂ ਕਹਿੰਦੇ ਹੋ ਸੰਨਿਆਸੀ, ਆਸਾ ਸਾਡੀ ਖਤਮ ਹੋ ਗਈ। ਕਿੱਥੇ ਖਤਮ ਹੋ ਗਈ? ਪਾਣੀ ਤੋਂ ਬਣੀਆਂ 36 ਚੀਜ਼ਾਂ ਰੋਜ਼ ਖਾਂਦੇ ਹੋ, ਸਵਾਦ ਤੇ ਤਾਂ ਆਵੇ ਜੇ ਪਾਣੀ ਦੇ ਬਣੇ ਹੋਏ ਵਿਕਾਰੀ ਸਮਝ ਲਓ ਸਾਰੇ ਰਸ ਕਿ ਸਭ ਬਦਲਣ ਵਾਲੇ ਨੇ। ਆਲੂ ਗੋਭੀ ਟਮਾਟਰ ਵਿੱਚ ਵੀ ਜਾਨ ਹੈ, ਉਹ ਵੀ ਜੰਮੇ ਹੈ, ਉਹ ਵੀ ਵਧੇ ਹੈ, ਉਹ ਵੀ ਪਲੇ ਹੈ, ਸਾਰਾ ਕੁਝ ਛੱਡ ਦਿਓ ਤੇ ਬਿਲਕੁਲ ਪਾਣੀ ਪੀਣਾ ਵੀ ਛੱਡ ਦਿਓ। ਇਤੇ ਰਸ ਛੋੜ, ਜੀਵ ਦੇ ਸਾਰੇ ਰਸ ਛੱਡ ਕੇ ਹੋਵੇ ਸੰਨਿਆਸੀ ਤਾਂ ਸੰਨਿਆਸੀ ਬਣੋਗੇ। ਤੋ ਨਾਨਕ ਹੈ ਵਿਚਾਰਾ, ਮਹਾਰਾਜ ਇਹ ਵਿਚਾਰ ਦੱਸਦੇ ਆ। ਹੁਣ ਗੱਲ ਸਾਧ ਸੰਗਤ ਜੀ ਬੜੀ ਸਿਖਰ ਤੇ ਹੈ। ਇਹ ਵਿਚਾਰ ਪਹਿਲਾਂ ਆ ਚੁੱਕੀ ਹੈ ਕਿ ਨਾ ਸਾਰੀ ਦੁਨੀਆ ਮਾਸ ਛੱਡ ਸਕਦੀ ਹੈ ਤੇ ਨਾ ਸਾਰੀ ਦੁਨੀਆ ਮੁਰਗੇ ਮੱਛੀ ਖਾ ਸਕਦੀ ਹੈ। ਜਿਵੇਂ ਧਰਮ ਸ਼ਾਸਤਰ ਨੇ, ਖਾਸ ਕਰਕੇ ਖਾਲਸਾ ਧਰਮ ਸ਼ਾਸਤਰ ਨੇ ਬੜੇ ਸੋਹਣੇ ਬਚਨ ਲਿਖੇ ਆ। ਉਹ ਕਹਿੰਦੇ ਆ ਕਿ ਤੁਹਾਡੀ ਧਰਮ ਪਤਨੀ, ਤੁਹਾਡੀ ਅਰਧਾਂਗਿਨੀ, ਤੁਹਾਡੇ ਕੋਲ ਸਤਿਕਾਰ ਪਿਆਰ ਸ਼ਰਧਾ ਨਾਲ ਪੁੱਤਰ ਦੀ ਕਾਮਨਾ ਲੈ ਕੇ ਆ ਗਈ ਹੈ। ਜੇ ਤੁਸੀਂ ਉਹਨੂੰ ਪੁੱਤਰ ਦਾਨ ਨਹੀਂ ਦਿੰਦੇ ਤਾਂ ਕੀ ਹੋ ਤੁਸੀਂ? ਤਾਂ ਵੀ ਤੁਸੀਂ ਦੋਸ਼ੀ ਹੋ। ਜੇ ਪੁੱਤਰ ਮੰਗਦੀ ਹੈ ਉਹਨੂੰ ਪੁੱਤਰ ਨਹੀਂ ਦਿੰਦੇ, ਗ੍ਰਿਸਤੀ ਵਿਆਹ ਕਾਹਦੇ ਵਾਸਤੇ ਕਰਾਇਆ ਸੀ? ਤੇ ਜੇ ਇਹੀ ਕੰਮ ਤੁਸੀਂ ਕਿਤੇ ਬਾਜ਼ਾਰ ਵਿੱਚ ਕਿਸੇ ਦੂਸਰੀ ਔਰਤ ਪਰ ਇਸਤਰੀ ਨਾਲ ਕਰਦੇ ਹੋ ਤੇ ਉਹ ਪਾਪ ਹੈ। ਉਹੀ ਕੰਮ ਪਾਪ ਹੈ, ਉਹੀ ਕੰਮ ਪੁੰਨ ਹੈ। ਆਪਣੀ ਧਰਮ ਪਤਨੀ ਨੂੰ ਪੁੱਤਰ ਦੇਣਾ ਪੁੰਨ ਹੈ, ਪਰ ਇਸਤਰੀ ਦਾ ਸੰਗ ਕਰਨਾ ਪਾਪ ਹੈ। ਇਸੇ ਤਰ੍ਹਾਂ ਮਾਸ ਮੱਛੀ ਪ੍ਰਾਣਾਂ ਦੀ ਰੱਖਿਆ ਵਾਸਤੇ ਧਰਮ ਯੁੱਧ ਵਿੱਚ ਲੋੜ ਮੁਤਾਬਕ ਖਾ ਲੈਣਾ ਪੁੰਨ ਹੈ, ਪਰ ਬਿਨਾਂ ਮਤਲਬ ਦੇ ਹਰ ਵੇਲੇ ਹੀ ਆਂਡੇ ਮੱਛੀਆਂ ਖਾਈ ਜਾਣੀਆਂ ਉਹ ਬੁੱਧੀ ਭ੍ਰਿਸ਼ਟ ਕਰਨ ਵਾਲਾ ਪਾਪ ਹੈ। ਹੁਣ ਤੁਸੀਂ ਨਿਰਣਾ ਕਰ ਲਓ ਵੀ ਕਿੱਧਰ ਜਾਣਾ। ਜਿੱਥੇ ਤੁਹਾਡੀ ਬਿਰਤੀ ਬਣਦੀ ਹੈ, ਸਾਰਿਆਂ ਦੀ ਬਿਰਤੀ ਇੱਕੋ ਜਿਹੀ ਕਦੀ ਨਹੀਂ ਬਣ ਸਕਦੀ। ਅਗਲੇ ਬਚਨਾਂ ਵਿੱਚ ਫਿਰ ਇਹ ਵਿਚਾਰ ਆਵੇਗੀ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਅਸੀਂ ਆਹ ਮਾਸ ਤੇ ਛੱਡਿਆ ਹੀ ਕੋਈ ਨਹੀਂ, ਪਰਾਇਆ ਹੱਕ ਖਾਣ ਵਾਲਾ। ਇਹ ਮੁਸਲਮਾਨਾਂ ਲਈ ਗਊ ਵਾਹਿਗੁਰੂ ਸੂਰ ਹੈ, ਤੇ ਹਿੰਦੂਆਂ ਵਾਸਤੇ ਸਾਡੇ ਵਾਸਤੇ ਇਹ ਗਊ ਖਾਣ ਦੇ ਬਰਾਬਰ ਹੈ। ਪਰ ਅਸੀਂ ਗਊ ਖਾ ਰਹੇ ਹਾਂ, ਦੂਜਿਆਂ ਦਾ ਹੱਕ ਮਾਰ ਲੈਂਦੇ ਹਾਂ ਅਸੀਂ। ਗੁਰੂ ਨਾਨਕ ਸਾਹਿਬ ਦੇ ਬਚਨ ਨੇ ਮੇਰੇ ਨਹੀਂ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਅਗਲੀ ਗੱਲ, ਗੱਲੀ ਭਿਸਤ ਨਾ ਜਾਈਏ, ਆਹ ਗੱਲਾਂ ਕਰ ਲਈਆਂ, ਕਥਾ ਕਰ ਲਈ, ਸੁਣ ਲਈ, ਇਹਨੇ ਨਾਲ ਆਪਣਾ ਖਿਹੜਾ ਨਹੀਂ ਜੇ ਛੁੱਟਣਾ, ਮੇਰਾ ਵੀ ਨਹੀਂ ਛੁੱਟਣਾ, ਤੁਹਾਡਾ ਵੀ ਨਹੀਂ ਛੁੱਟਣਾ। ਗੱਲੀ ਭਿਸਤ ਨਾ ਜਾਈਏ, ਛੁੱਟਾ ਸੱਚ ਕਮਾਏ, ਛੁਟਕਾਰਾ ਤੇ ਸੱਚ ਦੀ ਕਮਾਈ ਨਾ ਹੋਣਾ। ਹੁਣ ਆਪਾਂ ਦੇਖਦੇ ਹਾਂ ਜਿੱਥੇ ਮਤਲਬ ਬਣਦਾ ਕੰਮ ਚਲਾਉਣਾ, ਝੂਠ ਬੋਲ ਲੈਂਦੇ ਆ, ਨਹੀਂ ਬੋਲਦੇ, ਸਾਰੇ ਬੋਲਦੇ ਆ। ਕੋਈ ਕਹਿ ਦੇਵੇ ਮੈਂ ਨਹੀਂ ਸਾਰੀ ਜ਼ਿੰਦਗੀ ਝੂਠ ਬੋਲਿਆ, ਮੈਂ ਉਹਦੀ ਲੱਤ ਅੱਜ ਹੀ ਹੁਣੇ ਲੰਘ ਜਾਵਾਂਗਾ ਥੱਲੇ। ਸਾਰੇ ਆਪਾਂ ਸਾਧ ਸੰਗਤ ਜੀ ਕੂੜ ਬੋਲ ਮੁਰਦਾਰ ਖਾਏ, ਝੂਠ ਬੋਲਦੇ ਆ, ਮੁਰਦੇ ਖਾਂਦੇ ਆ। ਅਵਰੀ ਨੂੰ ਸਮਝਾਵਣ ਜਾਏ, ਦੂਜੇ ਨੂੰ ਕਹਿੰਦੇ ਝੂਠ ਨਹੀਂ ਬੋਲਣਾ ਕਾਕਾ, ਤੇ ਆਪ ਬੋਲਦੇ ਆ। ਉਹ ਕਹਿੰਦਾ ਬਾਪੂ ਰੁਪਈਆ ਦੇ ਦੇ, ਬਾਪੂ ਕਹਿੰਦਾ ਮੇਰੇ ਕੋਲ ਹੈ ਨਹੀਂ। ਉਹ ਕਹਿੰਦਾ ਬਾਪੂ ਤੇਰਾ ਤੇ ਬਟੂਆ ਨੋਟਾਂ ਨਾਲ ਭਰਿਆ, ਮੈਂ ਜਾਣਨਾ ਤੇ ਝੂਠ ਬੋਲਦਾ, ਟ੍ਰੇਨਿੰਗ ਇੱਥੋਂ ਮਿਲਦੀ ਹੈ। ਤੇ ਸਾਰੀ ਦੁਨੀਆਂ ਬਿਨਾਂ ਯੂਨੀਵਰਸਿਟੀ ਬਿਨਾਂ ਕਾਲਜ ਗਿਆ ਝੂਠ ਬੋਲਣਾ ਸਿੱਖ ਗਈ, ਘਰ ਦੇ ਵਿੱਚੋਂ ਹੀ ਸਕੂਲ ਬਣਿਆ ਹੋਇਆ। ਕੂੜ ਫਿਰਿਆ ਪ੍ਰਧਾਨ ਵੇ ਲਾ ਲਓ, ਧੰਨ ਗੁਰੂ ਨਾਨਕ ਸਾਹਿਬ ਮਿਹਰ ਕਰਨ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਸਾਨੂੰ ਸਮਤ ਆਵੇ। ਆਹ ਮਾਸ ਮਾਸ ਦਾ ਝਗੜਾ ਮੈਂ ਦੇਖਿਆ, ਜਿੱਥੇ ਕਥਾ ਕਰਨ ਜਾਈਏ ਨਾ ਚਾਰ ਜਣੇ ਇੱਧਰੋਂ ਘੇਰ ਗਿਆ, ਨਹੀਂ ਜੀ ਮਾਸ ਬਾਰੇ ਦੱਸੋ, ਹੋ ਮੈਂ ਹੋਰ ਗੱਲ ਹੀ ਕੋਈ ਨਹੀਂ। ਉਹ ਤੁਸੀਂ ਰੱਬ ਬਾਰੇ ਪੁੱਛੋ, ਆਤਮਾ ਬਾਰੇ ਪੁੱਛੋ, ਪਰਮਾਤਮਾ ਬਾਰੇ ਪੁੱਛੋ। ਤੁਸੀਂ ਇਹ ਸਰਟੀਫਿਕੇਟ ਲੈਣਾ ਚਾਹੁੰਦੇ ਵੀ ਲਿਖ ਕੇ ਦੇ ਦਿਓ ਵੀ ਖਾ ਲਿਆ ਕਰੀਏ, ਵੀ ਜਿਹੜਾ ਖਾਂਦਾ ਉਹਦੀ ਅਸੀਂ ਨਿੰਦਾ ਕਰ ਦਈਏ, ਇਹ ਦੋਵੇਂ ਗੱਲਾਂ, ਨਿੰਦਾ ਕਰਨੀ ਕਿਹੜਾ ਪੁੰਨ ਹੈ, ਪਾਪ ਹੈ। ਦੂਜੇ ਦੇ ਪਾਪ ਆਪਣੇ ਸਿਰ ਜਿਹੜੇ ਉਹ ਖਾ ਰਿਹਾ, ਉਹਦਾ ਵੀ ਲੈ ਰਿਹਾ ਆਪ ਨਿੰਦਾ ਕਰਕੇ, ਕਿਉਂ ਲੈਂਦੇ ਹੋ। ਖਾਲਸਾ ਜੀ, ਪੰਥ ਖਾਲਸਾ ਬੜਾ ਵਿਸ਼ਾਲ ਹੈ, ਹਰ ਧਰਮ ਦੇ ਵਿੱਚ ਵਿਸ਼ਾਲਤਾ, ਸਾਡੇ ਧਰਮ 'ਚ ਵੀ ਵਿਸ਼ਾਲਤਾ ਹੈ, ਵੱਖੋ ਵੱਖ ਪ੍ਰਸਥਿਤੀਆਂ ਹਨ। ਕੱਲ੍ਹ ਨੂੰ ਵਿਚਾਰਾਂ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਵਾਹਿਗੁਰੂ।